और www.chlorehealth.org पे जाके वो सारे तरीके देखो जिन्हा राही असी तुहानू देख पाण नाल जोड़ रहे हैं। इस दी अदायगी ओंटेरियो सरकार वालों कीती गई है।
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-3004-36।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 416213-1165।
ਏਸ਼ੀਅਨ ਫੂਡ ਸੈਂਟਰ ਤੇ 19 ਮਾਰਚ ਤੋਂ 7 ਅਪ੍ਰੈਲ ਤੱਕ ਲੱਗ ਚੁੱਕੀ ਹੈ ਹੋਲੀ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਮੰਡ 4.99 ਪਰ ਪਾਉਂਡ, 10 ਪਾਉਂਡ ਲਕਸ਼ਮੀ ਐਕਸਟਰਾ ਲੌਂਗ ਬਾਸਮਤੀ ਚਾਵਲ 9.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ? ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-731-1416-732-2611। ਨਾਮ ਯਾਦ ਰੱਖੀ ਜਸ ਭੁੱਲਰ।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੰਡ ਲੱਗ ਗਈ ਆ ਘਟਣ ਤੇ ਟੈਂਪਰੇਚਰ ਹੁਣ ਥੋੜਾ ਥੋੜਾ ਵਧਣ ਲੱਗਿਆ ਤੇ ਹੁਣ ਜਦੋਂ ਗਰਮੀ ਪੈਣ ਲੱਗ ਗਈ ਨਾ ਤੇ ਤੁਸੀਂ ਯਾਦ ਕਰੋਗੇ ਵੀ ਕੋਈ ਠੰਡ ਦੀ ਵੀ ਰੁੱਤ ਹੁੰਦੀ ਸੀ ਭਾਈ, ਫਿਰ ਤੁਸੀਂ ਕਹੋਗੇ ਗਰਮੀ ਖਤਮ ਹੋ ਜੇ। ਕੁਦਰਤ ਦਾ ਸਾਈਕਲ ਆ ਜੀ, ਚੱਲਦੇ ਰਹਿਣਾ, ਗਰਮੀ ਸਰਦੀ ਇਹ ਸਾਰਾ ਕੁਝ ਚੱਲੀ ਜਾਣਾ। ਆਓ ਆਪਾਂ ਆਪਣੇ ਰੇਡੀਓ ਦੀ ਸ਼ੁਰੂਆਤ ਕਰਦੇ ਹਾਂ। ਖਬਰਾਂ ਤੁਸੀਂ ਪੜ੍ਹਦੇ ਰਹਿੰਦੇ ਹੋ, ਪੜ੍ਹ ਕੇ ਤੁਸੀਂ ਤਸੱਲੀ ਆ ਜਿਹੜੀ ਕਰ ਲੈਂਦੇ ਹੋ। ਕੁਝ ਖਬਰਾਂ ਕੁਝ ਘਟਨਾਵਾਂ ਹੋਣੀਆਂ ਹੁੰਦੀਆਂ ਨੇ, ਉਹਨਾਂ ਨੇ ਵਾਪਰਨਾ ਹੀ ਹੁੰਦਾ, ਹੈਰਾਨੀ ਹੁੰਦੀ ਹੈ। ਬਾਲਟੀਮੋਰ ਬ੍ਰਿਜ ਦੇ ਵਿੱਚ ਕਹਿੰਦੇ ਸਮੁੰਦਰੀ ਬੇੜਾ ਜਿਹਾ ਜਹਾਜ਼ ਆ ਜਿਹੜਾ ਜਾ ਕੇ ਵੱਜਿਆ, ਮਾੜੀ ਖਬਰ ਆ ਜੀ। ਚਲੋ ਉਹ ਤਾਂ ਹੋ ਗਿਆ ਜਿਹੜਾ ਕੁਝ ਹੋਣਾ ਸੀ, ਅਫਸੋਸਨਾਕ। ਪਰ ਮੈਨੂੰ ਜਿਹੜੇ ਬ੍ਰੈਂਪਟਨ 'ਚ ਹਾਦਸੇ ਹੁੰਦੇ ਆ ਉਹਨਾਂ ਤੇ ਮੈਨੂੰ ਹੈਰਾਨੀ ਵੀ ਹੁੰਦੀ ਆ, ਦੁੱਖ ਵੀ ਹੁੰਦਾ। ਬ੍ਰੈਂਪਟਨ 'ਚ ਜੇ ਕੋਈ ਹਾਦਸਾ ਵਾਪਰੇ ਵੀ ਕਾਰ 'ਚ ਕਾਰ ਵੱਜ ਜੇ, ਇਹ ਸਮਝ ਆ ਸਕਦੀ ਹੈ ਕਿਤੇ ਵੀ ਦੁਨੀਆਂ ਦੇ ਹਿੱਸੇ 'ਚ। ਟਰੱਕ 'ਚ ਕਾਰ ਵੱਜ ਜੇ, ਚਲੋ ਕੋਈ ਅੱਕਿਆ ਹੋਇਆ, ਕੋਈ ਫਰਸਟ੍ਰੇਟ ਹੋਇਆ, ਕੋਈ ਮਾਨਸਿਕ ਤੌਰ 'ਤੇ ਅਨਸਟੇਬਲ, ਕੋਈ ਸਟ੍ਰੈਸ ਦੇ ਵਿੱਚ ਆਇਆ, ਕਿਸੇ 'ਚ ਮਾੜੀ ਮੋਟੀ ਗੱਡੀ ਮਤਲਬ ਵੱਜ ਜੇ ਧਿਆਨ ਹੋਰ ਪਾਸੇ, ਇਹ ਵੀ ਸਮਝ 'ਚ ਆਉਂਦਾ। ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਵੀ ਸੜਕ ਤੇ ਜਾਂਦੀ ਹੋਈ ਗੱਡੀ ਉੱਡ ਕੇ 10-15 ਫੁੱਟ ਉੱਡ ਕੇ ਕਿਤੇ ਹੋਰ ਹੀ ਥਾਂ ਜਾ ਕੇ ਟਿਕ ਜੇ, ਜਾਂ ਸੜਕ ਤੇ ਜਾਂਦੀ ਜਾਂਦੀ ਗੱਡੀ ਹੈ ਜਿਹੜੀ ਉਹ ਕਿਸੇ ਦਾ ਗਰਾਜ ਤੋੜ ਕੇ ਅੰਦਰ ਚਲੀ ਜਾਵੇ ਜਾਂ ਸ਼ੌਪ ਤੋੜ ਕੇ ਅੰਦਰ ਚਲੀ ਜਾਵੇ, ਇਹ ਹੈਰਾਨੀਜਨਕ ਘਟਨਾਵਾਂ ਇਹ ਬ੍ਰੈਂਪਟਨ 'ਚ ਹੁੰਦੀਆਂ, ਵਾਪਰਦੀਆਂ ਨੇ, ਹੈਨਾ। ਵੀਕਐਂਡ ਤੇ ਵੀ ਫੋਟੋ ਜੀ ਸੀ, ਉਹਦੇ ਤੋਂ ਹੈਰਾਨੀ ਹੁੰਦੀ ਹੈ, ਦੁੱਖ ਵੀ ਹੁੰਦਾ। ਖੁਸ਼ੀ ਇਸ ਗੱਲ ਦੀ ਹੁੰਦੀ ਹੈ ਵੀ ਉਸ ਵੇਲੇ ਕੋਈ ਸੈਰ ਸੂਰ ਨਹੀਂ ਸੀ ਕਰਦਾ, ਇੱਥੇ ਲੋਕਾਂ ਨੂੰ ਸੈਰ ਕਰਨ ਦੀ ਬਹੁਤ ਆਦਤ ਆ, ਤੇ ਕਿਹਾ ਜਾਂਦਾ ਵੀ ਜਦੋਂ ਸੈਰ ਕਰਦੇ ਹਾਂ ਦਿਮਾਗ ਆ ਜਿਹੜਾ ਉਹ ਚਿੰਤਾ ਮੁਕਤ ਹੋਣਾ ਚਾਹੀਦਾ, ਤੇ ਸੈਰ ਇਟ ਸੈਲਫ ਦਿਮਾਗ ਨੂੰ ਚਿੰਤਾ ਮੁਕਤ ਕਰ ਦਿੰਦੀ ਹੈ। ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਫਿਰ ਬੰਦਾ ਕਹਿੰਦਾ ਯਾਰ ਕਿਹੜੀ ਥਾਂ ਸੇਫ ਆ। ਇੱਕ ਸੱਜਣ ਮੈਨੂੰ ਹਾਈਵੇ 10 ਦੇ ਨੇੜੇ ਤੇੜੇ ਘਰ ਸੀ ਤੇ ਉਹ ਜਿਹੜੀ ਹੋਰਨਟੈਰੀਓ ਸਟਰੀਟ ਆ, ਅਸੀਂ ਦੇਖਣ ਚਲੇ ਗਏ ਤੇ ਤੁਹਾਨੂੰ ਪਤਾ ਜਿਹੜੀਆਂ ਸੜਕਾਂ ਨੇ ਉਹਨਾਂ ਤੇ ਕੋਈ ਆਲੇ ਦੁਆਲੇ ਹਾਈਵੇ ਤੇ ਹੀ ਆਲੇ ਦੁਆਲੇ ਉਹ ਸਾਊਂਡ ਬੈਰੀਅਰ ਜੇ ਲਾਏ ਹੁੰਦੇ ਆ ਜਾਣੀ, ਜਾਂ ਉੱਚਾ ਕੀਤਾ ਹੁੰਦਾ ਥਾਂ ਤੇ ਸਾਊਂਡ ਬੈਰੀਅਰ, ਇਸ ਕਰਕੇ ਵੀ ਸ਼ਾਂ ਸ਼ਾਂ ਦੀ ਆਵਾਜ਼ ਨਾ ਆਵੇ, ਥਾਂ ਉੱਚੀ ਇਸ ਕਰਕੇ ਕੀਤੀ ਹੁੰਦੀ ਵੀ 100-125 ਦੀ ਸਪੀਡ ਤੇ ਜਾਂਦੀਆਂ ਗੱਡੀਆਂ ਕਿਤੇ ਉੱਡ ਕੇ ਘਰਾਂ ਦੇ ਵਿੱਚ ਨਾ ਵੜ ਜਾਣ। ਪਰ ਇੱਥੇ ਨਾਰਮਲ ਸੜਕਾਂ ਤੇ ਵੜ ਜਾਂਦੀਆਂ ਨੇ, ਉਹ ਮੈਨੂੰ ਪੁੱਛਣ ਲੱਗ ਗਏ ਇਹਦੇ ਜੀ ਨੁਕਸਾਨ ਕੀ ਹੋ ਸਕਦੇ। ਮੈਂ ਕਿਹਾ ਵੀ ਇਹ ਹੁਣ ਇੱਕ ਨੁਕਸਾਨ ਤਾਂ ਇਹ ਹੋ ਸਕਦਾ ਵੀ ਤੁਹਾਡੇ ਬੱਚੇ ਇੱਥੇ ਕੋਰਟ ਲੋਕੇਸ਼ਨਾਂ ਖੇਡਦੇ ਆ, ਦੂਜੇ ਪਾਸੇ ਹੋਰਨਟੈਰੀਓ ਸਟਰੀਟ ਆ ਤੇ ਸਿੱਧੀ ਕੋਈ ਤੇਜ਼ ਆਉਂਦੀ ਕਾਰ ਆ ਜਿਹੜੀ, ਹੋ ਸਕਦਾ ਤੁਹਾਡੇ ਘਰ ਦੇ ਗੇਟ 'ਚ ਵੜ ਜੇ ਜਾਂ ਮਤਲਬ ਕਿਸੇ ਨੂੰ ਥੱਲੇ ਦਰੜ ਵੀ ਸਕਦੀ ਹੈ। ਮੈਂ ਕਿਹਾ ਇਹ ਆਮ ਕਰਕੇ ਹੁੰਦਾ, ਬਾਕੀ ਕਰ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ, ਮੈਂ ਤਾਂ ਤੁਹਾਨੂੰ ਦੱਸਿਆ ਹੀ ਹੈ ਭਾਈ। ਇਸ ਤਰ੍ਹਾਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਚਲੋ ਅੱਜ ਆਪਾਂ ਨਾ 2-3 ਗੱਲਾਂ ਕਰਨੀਆਂ ਨੇ, ਸੁਣਦੇ ਰਹੋ ਪ੍ਰੋਗਰਾਮ, ਤੁਸੀਂ ਆਪ ਆਪਣੀ ਜ਼ਿੰਦਗੀ ਬਾਰੇ ਗੱਲਾਂ ਕਰਨੀਆਂ ਨੇ, ਕਿਹੋ ਜਿਹੀ ਜ਼ਿੰਦਗੀ ਹੋਣੀ ਚਾਹੀਦੀ ਆ, ਕਿਹੋ ਜਿਹੀ ਜ਼ਿੰਦਗੀ ਸਾਡੀ ਬਣ ਗਈ ਆ, ਕਿਹੋ ਜਿਹੀ ਜ਼ਿੰਦਗੀ ਬਾਰੇ ਸੋਚਿਆ ਸੀ ਨੌਜਵਾਨ ਲੋਕਾਂ ਨੇ, ਤੇ ਸੋਹਣੀ ਜ਼ਿੰਦਗੀ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗਿਆਂ ਨੇ ਫਾਂਸੀ ਦੇ ਰਸਤੇ ਚੁੰਮ ਲਏ ਸੀ ਵੀ ਅਸੀਂ ਤਾਂ ਚੱਲੇ ਹਾਂ, ਪਰ ਸਾਡੇ ਤੋਂ ਆਉਣ ਵਾਲੀ ਜਿਹੜੀ ਅਗਲੀ ਜਨਰੇਸ਼ਨ ਆ ਉਹ ਇੰਸਪੀਰੇਸ਼ਨ ਲਊਗੀ, ਦੇਸ਼ ਆਜ਼ਾਦ ਹੋਊਗਾ। ਉਹ ਦੇਸ਼ ਤਾਂ ਜਿਹੜਾ ਆਜ਼ਾਦ 47 ਚੋਂ ਟੁੱਟੀ ਫੁੱਟੀ ਆਜ਼ਾਦੀ ਮਿਲੀ ਕਿ ਨਹੀਂ ਮਿਲੀ ਉਹ ਅਲੱਗ ਗੱਲ ਆ, ਪਰ ਦੇਸ਼ ਆ ਜਿਹੜਾ ਇਧਰੋਂ ਦੇਖ ਲਓ ਵੀ ਇੱਕ ਲਕੀਰ ਜੀ ਪੰਜਾਬ 'ਚ ਖਿੱਚਤੀ, ਭਾਈਆਂ ਨੂੰ ਭਾਈਆਂ ਨਾਲ ਲੜਾਤਾ, ਇੱਕ ਬੰਗਾਲ 'ਚ ਖਿੱਚਤੀ, ਤੇ ਉਹ ਤਾਂ ਸੁਪਨੇ ਲਏ ਸੀ ਉਹਨਾਂ ਨੇ ਦੇਸ਼ ਆਜ਼ਾਦ ਹੋਊਗਾ ਤੇ ਸਾਰੀ ਦੁਨੀਆਂ ਗੁਲਾਮ ਹੋਣ ਨੂੰ ਫਿਰਦੀ ਆ। ਕਿਸਾਨ ਨਾ ਜਦੋਂ ਬਲਦ ਜੋੜਦੇ ਹੁੰਦੇ ਆ, ਸਿਆਣੇ ਬਲਦ ਆਪਣੇ ਆਪ ਪੁਜਾਰੀ ਦੇ ਥੱਲੇ ਲੱਗ ਜਾਂਦੇ, ਆਪਣੇ ਆਪ ਹੀ ਜਾ ਕੇ। ਉਹ ਭਗਤ ਸਿੰਘ ਵਰਗੇ ਜੇ ਕਿਤੇ ਆ ਜਾਣ ਉਹ ਦੇਖਣ ਵੀ ਹੈ ਇਹ ਤਾਂ ਮਾਨਸਿਕ ਤੌਰ ਤੇ ਇੰਨੇ ਗੁਲਾਮ ਹੋ ਚੁੱਕੇ ਨੇ ਵੀ ਇਹ ਤਾਂ ਜਾਨਵਰਾਂ ਨਾਲੋਂ ਗਾਹ ਨੇ ਆਪਣੇ ਆਪ ਪੰਜਾਲੀ ਦੇ ਥੱਲੇ ਲੱਗਣ ਨੂੰ ਤਿਆਰ ਨੇ। ਆ ਥੋੜੇ ਜਿਹੇ ਦਿਨ ਪਹਿਲਾਂ ਹੀ RCMP ਦੀ ਰਿਪੋਰਟ ਆਈ ਆ, ਕਹਿੰਦੇ ਸੀਕਰੇਟ RCMP ਰਿਪੋਰਟ ਵਾਰਨਸ ਕੈਨੇਡੀਅਨਸ ਮੇ ਰਿਵੋਲਟ ਵੰਸ ਦੇ ਰਿਅਲਾਈਜ਼ ਹਾਓ ਬਰੋਕ ਦੇ ਆਰ। ਸੁਣੋ ਸੁਣੋ ਵਰਡਸ ਦੋਸਤੋ, ਨੈਸ਼ਨਲ ਪੋਸਟ ਆ, ਵੈਸੇ ਤੁਸੀਂ ਸਾਰਿਆਂ ਨੇ ਪੜ੍ਹੀ ਲਿਆ, ਬੜੀ ਡਿਸਕਸ਼ਨ ਕਰ ਲਈ ਹੋਣੀ ਆ ਇਹਦੇ ਤੇ। ਅੱਛਾ, ਲੋਕ ਸੋਚਦੇ ਅਸੀਂ ਕੀ ਲੈਣਾ, RCMP ਦੀ ਰਿਪੋਰਟ ਆ, ਸਾਡੇ ਕੋਲ 3000 ਸਕੁਅਰ ਫੁੱਟ ਦਾ ਘਰ ਆ, ਗੱਡੀ ਗੁੱਡੀ ਵਧੀਆ, ਬਸ ਜਵਾਕ ਸਾਡੇ ਪੜ੍ਹੀ ਜਾਂਦੇ ਆ, ਸਾਡਾ ਇਹ ਖਬਰ ਨਾਲ ਕੀ ਮਤਲਬ। ਸੀਕਰੇਟ RCMP ਰਿਪੋਰਟ ਵਾਰਨਸ ਕੈਨੇਡੀਅਨਸ ਮੇ ਰਿਵੋਲਟ ਵੰਸ ਦੇ ਰਿਅਲਾਈਜ਼ ਹਾਓ ਬਰੋਕ ਦੇ ਆਰ। ਮੈਂ ਦੂਜੀ ਵਾਰੀ ਜਾਣ ਕੇ ਪੜ੍ਹੀ ਆ, ਉਹ ਕਹਿੰਦੇ ਆ ਸੀਕਰੇਟ ਰਿਪੋਰਟ ਆ, ਕਹਿੰਦੇ ਇਹ ਸੀਕਰੇਟ ਰਿਪੋਰਟ ਸੀ, ਕਹਿੰਦੇ ਕੈਨੇਡੀਅਨ ਲੋਕ ਨਾ ਬਗਾਵਤ ਕਰ ਸਕਦੇ ਆ ਕਦੋਂ, ਜਦੋਂ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਵੀ ਉਹ ਤਾਂ ਬਰੋਕ ਨੇ। ਇਹੀ ਤਾਂ ਰਿਅਲਾਈਜ਼ ਨਹੀਂ ਹੋਣ ਦੇਣਾ, ਇਹ ਨਹੀਂ ਰਿਅਲਾਈਜ਼ ਹੁੰਦਾ ਜੀ RCMP ਤੇ ਸਿਸਟਮ ਨੂੰ ਚਲਾਉਣ ਵਾਲੇ ਤੁਸੀਂ ਬੇਫਿਕਰ ਹੋ, ਇਹਨਾਂ ਨੂੰ ਰਿਅਲਾਈਜ਼ ਹੀ ਨਹੀਂ ਹੁੰਦਾ ਵੀ ਇਹ ਬਰੋਕ ਨੇ। ਗਧੇ ਵਾਂਗੂ ਭਾਰ ਲੱਦ ਦਿਓ, ਪੂਰਾ ਦੁਨੀਆਂ ਦੇ ਲੋਕ ਇਹੋ ਜਿਹੇ ਬਣ ਗਏ ਨੇ, ਜਿੰਨਾ ਮਰਜ਼ੀ ਭਾਰ ਲੱਦੀ ਜਾਓ। ਇਹ ਤਾਂ ਕੋਈ 100-125 ਸਾਲ ਪਹਿਲਾਂ ਵਾਲੇ ਲੋਕ ਹੀ ਸੀ, ਬਹਾਦਰ ਤੇ ਦਲੇਰ, ਉਹਨਾਂ ਨੇ ਐਲਾਨ ਕਰਤਾ ਸੀ ਅਸੀਂ 8 ਘੰਟੇ ਤੋਂ ਬਾਅਦ ਕੰਮ ਕਰਨਾ, ਲੈ ਕੇ ਦਿਖਾਓ ਸਾਥੋਂ, ਹੜਤਾਲਾਂ ਕਰਤੀਆਂ ਸੀ, ਉਹ ਕਹਿੰਦੇ ਅਸੀਂ ਨੀ ਕੰਮ ਕਰਨਾ, ਗੋਲੀਆਂ ਗਾੜੀਆਂ ਚਲਾ ਲਓ ਤੁਸੀਂ, ਬੰਬ ਬੰਦੂਕਾਂ ਚਲਾ ਲਓ, ਤੇ ਜਿੰਨੀ ਦੇਰ ਤੁਸੀਂ ਇਹ ਰੂਲ ਨੀ ਪਾਸ ਕਰਦੇ ਨਾ ਬਈ ਕੰਮ ਦੇ ਘੰਟੇ 8 ਹੋਣਗੇ, ਲਓ ਅਸੀਂ ਸਾਰੀ ਦੁਨੀਆਂ ਚ ਐਜੀਟੇਸ਼ਨ ਕਰ ਦਿਆਂਗੇ। ਉਹ ਵੇਲਾ ਨਿਕਲ ਗਿਆ। ਇਹ ਹੁਣ ਦੇ ਤਾਂ ਸਿਸਟਮ ਦੇ ਐਡੇ ਭਗਤ ਨੇ RCMP ਕੀ ਹੋਰ ਜਿਹੜੀਆਂ ਸੀਸੇਜ਼ ਵਗੈਰਾ, ਉਹਨਾਂ ਨੂੰ ਬਿਲਕੁਲ ਬੇਫਿਕਰ ਹੋਣ ਦੀ ਲੋੜ ਆ। ਇਹਨਾਂ ਨੂੰ ਇਹੋ ਜਿਹੇ ਮਾੜੇ ਥਾਂ ਤੇ ਵਜਾਇਆ ਹੋਇਆ ਸਿਸਟਮ ਨੇ, ਤੁਸੀਂ ਰਿਅਲਾਈਜ਼ ਦੀ ਗੱਲ ਕਰਦੇ ਆ, ਇਹ ਤਾਂ ਸੋਸ਼ਲ ਮੀਡੀਆ ਦਾ ਡਿਸਕਸ਼ਨ ਦੇਖੋ ਕਿਹੋ ਜਿਹੀ ਕਰਦੇ ਨੇ। ਆਖਿਆ ਜੀ ਸਾਨੂੰ ਰੋਟੀ ਖਾਣੀ ਚਾਹੀਦੀ ਹੈ ਕਿ ਬ੍ਰੈਡ ਖਾਣੀ ਚਾਹੀਦੀ ਹੈ, ਉਹ ਦੋਨੇ ਕਣਕ ਦੇ ਬਣੇ ਨੇ, ਜਿਹੜਾ ਕੁਝ ਮਰਜ਼ੀ ਖਾ ਲਓ। ਸਾਨੂੰ ਗੁਰਦੁਆਰੇ ਜਾਣਾ ਚਾਹੀਦਾ ਕਿ ਮੰਦਰ ਜਾਣਾ ਚਾਹੀਦਾ ਕਿ ਮਸਜਿਦ, ਵੀ ਆਪੇ ਤਾਂ ਭਲੇ ਮਾਣਸੋ ਕਹੀ ਜਾਂਦੇ ਵੀ ਕੋਈ ਰੱਬ ਆ ਤੇ ਰੱਬ ਬੰਦੇ ਦੇ ਮਨ ਚ ਵੱਸਦਾ। ਉਹ ਕਹਿੰਦਾ ਜੀ ਤੂੰ ਕਹਿੰਦਾ ਗੁਰਦੁਆਰੇ ਵੱਸਦਾ, ਮੈਂ ਕਹਿੰਦਾ ਮਸਜਿਦ ਵੱਸਦਾ, ਉਹ ਤੀਜਾ ਕਹਿੰਦਾ ਮੰਦਰ ਚ ਵੱਸਦਾ, ਆਪਸ ਵਿੱਚ ਲੜ ਪੈਂਦੇ ਨੇ, ਆਪਣੀ ਹੀ ਥਿਊਰੀ ਦੇ ਖਿਲਾਫ ਆਪੇ ਲੜੀ ਜਾਂਦੇ ਨੇ। ਇਹਨਾਂ ਨੂੰ $15 ਤੋਂ $15.05 ਕਰ ਦਿਓ, 4 ਦਿਨ ਬੀਅਰ ਪੀਣੋ ਨਹੀਂ ਹਟਦੇ, ਕਿ ਖੁਸ਼ੀ ਹਾਂਜੀ 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 ਸਾਡੀ ਤਨਖਾਹ ਵੱਧ ਗਈ। ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਇਹਨਾਂ ਦੇ ਸਾਹਮਣੇ ਆਪਦੀਆਂ ਤਨਖਾਹਾਂ ਤਿੱਗਣੀਆਂ ਕਰ ਲੈਣ, ਜਿੰਨੇ ਮਰਜ਼ੀ ਭੱਤੇ ਲੈ ਲੈਣ, ਇਹ ਸੁੱਤੇ ਰਹਿੰਦੇ ਨੇ ਮੌਜ ਦੇ ਨਾਲ, ਇਹ ਰਿਵੋਲਟ ਕਰਨਗੇ, ਇਹ ਨਸਲ ਹੈਗੀ ਰਿਵੋਲਟ ਕਰਨ ਵਾਲੀ, ਦੱਸੋ ਮੈਨੂੰ। ਐਵੇਂ ਫਾਈਲਾਂ ਆਪਦੀਆਂ ਤੁਸੀਂ ਖਰਾਬ ਕਰੀ ਜਾਂਦੇ ਹੋ, ਇੰਨੇ ਤੁਸੀਂ ਉਹ ਲਾਏ ਹੋਏ ਆ ਬੰਦੇ ਵੀ ਸਿਸਟਮ ਚ ਕੀ ਹੋ ਰਿਹਾ ਹੈ ਜੀ। ਇਹਨਾਂ ਦੇ ਸਾਹਮਣੇ ਜਿੰਨਾ ਮਰਜ਼ੀ ਧੱਕਾ ਹੋਈ ਜਾਏ ਇਹ ਚੂ ਨਹੀਂ ਕਰਦੇ। 2.5 ਮਿਲੀਅਨ ਲੋਕ ਇਹਨਾਂ ਦੇ ਸਾਹਮਣੇ ਭੁੱਖੇ ਮਰ ਰਹੇ ਨੇ, ਫੌਜ ਨੇ ਘੇਰੇ ਹੋਏ ਨੇ, ਔਰਤਾਂ ਨੇ ਆਪਣੀਆਂ ਬੱਚਿਆਂ ਦੀਆਂ ਲਾਸ਼ਾਂ ਚਿੱਟੇ ਕੱਪੜਿਆਂ ਚ ਲਪੇਟ ਕੇ ਫੋਟੋਗ੍ਰਾਫਰਾਂ ਨੂੰ ਵੱਡੀ ਗਿਣਤੀ ਚ ਦਿਖਾਈਆਂ ਨੇ। ਇਹ ਕਹਿੰਦੇ ਅਸੀਂ ਕੀ ਲੈਣਾ, ਅਸੀਂ ਤਾਂ ਜਾਣਾ ਕੰਮ ਤੇ, ਉਥੋਂ ਟਿਮ ਹਾਰਟਨ ਤੋਂ ਕਾਫੀ ਪੀਣੀ ਆ, 8 ਘੰਟੇ ਦੀ ਬਜਾਏ ਕਹਿੰਦੇ 12-13 ਘੰਟੇ ਲਾਉਣੇ ਆ, ਲਾ ਕੇ ਆ ਕੇ ਸੌ ਜਾਣਾ, ਪੈਗ ਪੁਗ ਲਾ ਕੇ ਤੇ ਵੀਕਐਂਡ ਤੇ ਫਿਰ ਮੌਜ ਮਸਤੀ ਕਰਨੀ ਆ। ਇਹ ਐਵੇਂ ਭੁਲੇਖਾ ਪੈ ਗਿਆ ਮੇਰਾ ਖਿਆਲ, ਸ਼ਾਇਦ ਕੋਈ RCMP ਚ ਬੰਦਾ ਨਾ ਬਾਹਲਾ ਹੀ ਕੋਈ ਸੈਂਸਿਟਿਵ ਜਿਹਾ ਆ ਗਿਆ ਹੋਊਗਾ, ਜਿਹਨੂੰ ਮਨੁੱਖੀ ਸੁਭਾਅ ਦਾ ਨਹੀਂ ਪਤਾ ਹੋਣਾ, ਜਿਹਨੂੰ ਇਹ ਨਹੀਂ ਪਤਾ ਵੀ ਪਿਛਲੇ 150-200 ਸਾਲਾਂ ਦੇ ਵਿਚ ਮਨੁੱਖੀ ਦਿਮਾਗ ਨੂੰ ਗੁਲਾਮ ਕਿਵੇਂ ਬਣਾਉਣਾ, ਇਹਦੇ ਤੇ ਇੰਨੀ ਕੁ ਰਿਸਰਚ ਕਰ ਲਈ ਆ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿਹੜੇ ਕਾਰਪੋਰੇਟਸ ਨੇ, ਉਹ ਕਹਿੰਦੇ ਬੰਦੇ ਦਾ ਕੀ ਆ, ਬੰਦੇ ਨੂੰ ਗੁਲਾਮ ਬਣਾਉਣਾ, ਕਹਿੰਦੇ ਬੰਦੇ ਨੂੰ ਗੁਲਾਮ ਬਣਾਉਣ ਲਈ ਕਿਸੇ ਹੁਸ਼ਿਆਰ ਬੰਦੇ ਦੀ ਲੋੜ ਨਹੀਂ, ਇਹਨੂੰ ਤਾਂ ਮਸ਼ੀਨਾਂ ਹੀ ਗੁਲਾਮ ਬਣਾ ਦੇਣਾ। ਉਹ AI ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਨਾ, ਉਹ ਬੁੱਤ ਜਿਹੜੇ ਬੋਲਦੇ ਨੇ, ਬੰਦਿਆਂ ਵਾਂਗੂ ਚੱਲਦੇ ਨੇ, ਗੱਲਾਂ ਕਰਦੇ ਨੇ, ਕਹਿੰਦੇ ਬਸ ਇੱਕ ਫੈਕਟਰੀ ਹੋਵੇ, 200-250 ਬੰਦਾ ਉੱਥੇ ਕੰਮ ਕਰਦਾ ਹੋਵੇ, ਤੇ ਰੋਬੋਟ ਜਿਹਾ ਇਹੋ ਜਿਹਾ ਬਣਾ ਦਿਓ ਬਸ ਤੁਸੀਂ, ਉਹਨਾਂ ਨੂੰ ਉਹਨੇ ਆਪੇ ਹੀ ਇੰਸਟਰਕਸ਼ਨਾਂ ਦੇਈ ਜਾਣੀਆਂ ਨੇ। ਤੁਸੀਂ ਦੇਖਿਆ ਨਾ ਹੁਣ ਤਾਂ ਕਹਿੰਦੇ ਰੈਸਟੋਰੈਂਟ ਚ ਆ ਗਏ ਆ, ਇਧਰ ਉਧਰ ਆ ਗਏ। ਅੱਛਾ ਇੱਕ ਹੈਰਾਨੀ ਦੀ ਗੱਲ ਆ, ਅੱਛਾ ਜਿਹੜਾ ਕੁਛ ਉਹਦੇ ਚ ਫੀਡ ਕੀਤਾ ਹੋਇਆ ਨਾ, ਕਹਿੰਦੇ ਉਹਦੇ ਮੁਤਾਬਕ ਹੀ ਚੱਲਣਾ। ਮੇਰੇ ਇੱਕ ਦਿਨ ਦਿਮਾਗ ਸਵਾਲ ਆਇਆ, ਵੀ ਕਾਸ਼ ਕੋਈ ਨਾ ਇਹੋ ਜਿਹਾ ਬੰਦਾ ਆ ਜੇ, ਕੋਈ ਸਾਇੰਟਿਸਟ ਜਿਹੜਾ ਨਾ ਉਹਦੇ ਚ ਸੱਚੀ ਮੁੱਚੀ ਸਹੀ ਗੱਲਾਂ ਭਰ ਦੇ, ਤੇ ਉਹ ਜਿਹਾ ਕਿਤੇ ਬਾਈ ਚਾਂਸ ਕਿਤੇ ਉਹਦੇ ਹੱਥ ਚ ਆ ਜੇ ਤਾਕਤ। ਉਹਨੇ ਸਾਰਿਆਂ ਨੂੰ, ਇਹਨਾਂ ਨੂੰ ਘੇਰ ਕੇ ਨਾ, ਜਿੰਨੇ ਦੇਸ਼ਾਂ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, WHO ਜਿਹੜੇ UNO ਚ ਬੈਠਦੇ ਨੇ, ਤੇ ਉਹ ਕਿਤੇ ਜੇ ਉਹਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਸੰਦੇਸ਼ ਦੇਤਾ ਤੇ ਇਹਨਾਂ ਦਾ ਬਣੂਗਾ ਕੀ? ਕਿਉਂਕਿ ਸਾਰੀ ਦੁਨੀਆ ਨੂੰ ਤੰਗ ਕਰਨ ਲਈ, ਲੜਾਈਆਂ ਲਾਉਣ ਲਈ, ਪੁੱਠੇ ਕੰਮ ਕਰਨ ਲਈ ਤਾਂ ਇਹ ਸਾਰੇ ਇਕੱਠੇ ਹੋ ਕੇ ਕਰਦੇ ਨੇ। ਕੋਈ G20 ਵਾਲਾ, ਕੋਈ NATO ਵਾਲਾ, ਕੋਈ ਰਸ਼ੀਆ ਵਾਲਾ, ਕੋਈ ਚਾਈਨਾ ਵਾਲਾ, ਕੋਈ ਉਧਰ ਮੋਦੀ ਸਾਹਿਬ ਤੁਰੇ ਫਿਰਦੇ ਨੇ। ਇਹ ਸਾਰੇ ਪ੍ਰਧਾਨਾਂ ਨੂੰ ਇਕੱਠਾ ਕਰਕੇ ਜੇ ਇਹਨਾਂ ਦੀ ਵਾਗਡੋਰ ਕਿਸੇ ਇਹੋ ਜਿਹੇ ਜਾਣੀ ਰੋਬੋਟ ਦੇ ਹੱਥ ਫੜਾ ਦਿੱਤੀ ਜਾਵੇ ਤਾਂ ਉਹਨੇ ਤਾਂ ਠੀਕ ਫੈਸਲਾ ਕਰ ਦੇਣਾ, ਕਿਉਂਕਿ ਉਹਨਾਂ ਦਾ ਫੀਡ ਕੀਤੇ ਮੁਤਾਬਕ ਹੀ ਕਰਨਾ। ਇਸ ਕਰਕੇ ਜਿਹੜਾ ਕੁਛ ਇਹ ਫੀਡ ਕਰਦੇ ਨੇ ਨਾ, ਜਿਵੇਂ ਸਿਸਟਮ ਨੂੰ ਚਲਾਉਂਦੇ ਨੇ, ਆਪਣੇ ਮੁਤਾਬਕ ਚਲਾਉਂਦੇ ਨੇ। ਦੁਨੀਆ ਨੂੰ ਕੰਟਰੋਲ ਕਰਨ ਵਾਲੇ ਆ ਜਿਹੜੇ, ਜਿਹਨੂੰ ਤੁਸੀਂ ਭਾਵੇਂ ਡੀਪ ਸਟੇਟ ਕਹਿ ਲਓ ਜਾਂ ਤੁਸੀਂ ਕਹਿ ਲਓ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਾਰੀ ਮਾਇਆ, ਇਹ ਬੈਂਕਾਂ ਬੁੰਕਾਂ ਦਾ, ਇਹ ਤਾਂ ਕਠਪੁਤਲੀਆਂ ਨੇ ਉਹਨਾਂ ਦੀਆਂ, ਤੇ ਉਹਨਾਂ ਨੇ ਨਾ ਇੰਨਾ ਕੁ ਸਿਸਟਮ ਦੇ ਅੰਦਰ ਧਸੇ ਹੋਏ ਨੇ, ਉਹਨਾਂ ਨੇ ਮਨੁੱਖੀ ਮਾਨਸਿਕਤਾ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਇਆ, ਉਹਨਾਂ ਨੂੰ ਪਤਾ ਵੀ ਆਉਣ ਵਾਲੇ 10 ਸਾਲਾਂ ਚ, ਆਉਣ ਵਾਲੇ 15 ਸਾਲਾਂ ਚ ਦੁਨੀਆਂ ਕਿੱਥੇ ਜਾ ਰਹੀ ਆ। ਬਸ ਐਵੇਂ ਲਾਰੇ ਲੱਪੇ ਲਾਉਣ ਦੇ ਮਾਰੇ ਉਹ ਕਿਤੇ ਨਾ ਕਿਤੇ ਐਵੇਂ ਸ਼ੋਸ਼ਾ ਜਿਹਾ ਛੱਡ ਦਿੰਦੇ ਨੇ। ਯੂਨੀਵਰਸਲ ਇਨਕਮ ਹੋਣੀ ਚਾਹੀਦੀ ਹੈ ਜੀ, ਸਾਰਿਆਂ ਦੇ ਲਈ ਸਿਹਤ ਵਧੀਆ ਹੋਣੀ ਚਾਹੀਦੀ ਆ, ਸਾਰਿਆਂ ਨੂੰ ਖਾਣ ਪੀਣ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ, ਤੇ ਇਵੇਂ ਹੀ ਸਿਸਟਮ ਦੋਸਤੋ ਚੱਲੀ ਜਾਂਦਾ। ਪਰ ਫਿਰ ਵੀ ਇਸ ਗੱਲ ਦੀ ਆਸ ਹੁੰਦੀ ਹੈ ਵੀ ਮਨੁੱਖੀ ਦਿਮਾਗ ਆ ਨਾ ਜਿਹੜਾ, ਉਹਦੇ ਬਰਾਬਰ ਦੀ ਕੋਈ ਚੀਜ਼ ਨਹੀਂ ਬਣੀ ਹੈ। ਮਨੁੱਖੀ ਦਿਮਾਗ ਆ ਜਿਹੜਾ, ਇਹਦੇ ਚ ਅਣਗਿਣਤ ਜਦੋਂ ਕਹਿਤਾ ਇਨਫਾਈਨਾਈਟ, ਗਿਣੇ ਨਹੀਂ ਜਾ ਸਕਦੇ ਨਿਊਰੋਨਸ ਦੇ ਕਨੈਕਸ਼ਨ, ਇੰਨੇ ਅੱਗੇ ਦੀ ਅੱਗੇ ਬਣਦੇ ਨੇ, ਤੇ ਮਨੁੱਖੀ ਦਿਮਾਗ ਕ੍ਰੀਏਟੀਵਿਟੀ ਉਹਦੇ ਵਿੱਚ ਇੰਨੀ ਜ਼ਿਆਦਾ ਹੈ, ਪਤਾ ਨਹੀਂ ਲੱਗਦਾ ਵੀ ਕੀ ਕੁਛ ਹੋਣਾ, ਕੀ ਕੁਛ ਹੋ ਜਾਣਾ। ਜਿਹੜਾ ਬੰਦਾ ਕਿਰਤ ਕਰ ਰਿਹਾ, ਜਿਹਨੂੰ ਇਸ ਗੱਲ ਦਾ ਅਹਿਸਾਸ ਆ ਵੀ ਮੇਰੀ ਜ਼ਿੰਦਗੀ ਆ ਜਿਹੜੀ ਬੜੀਆਂ ਕਠਿਨ ਹਾਲਤਾਂ ਚੋਂ ਨਿਕਲ ਰਹੀ ਆ, ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਬੰਦਾ 50 ਸਾਲ ਜਿਉਂਦਾ ਕਿ 60 ਸਾਲ ਜਿਉਂਦਾ, ਕੀ ਫਰਕ ਪੈਂਦਾ ਇਸ ਗੱਲ ਨਾਲ ਕਿ 30 ਸਾਲ ਜਿਉਂਦਾ। ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਵਿੱਚ ਕੁਝ ਇਹੋ ਜਿਹਾ ਸਿਗਨੀਫੀਕੈਂਟ ਕਰਜਾਂ, ਭਾਵੇਂ ਮੈਂ 5 ਸਾਲ ਘੱਟ ਜਿਉਂਦਾ ਭਾਵੇਂ 5 ਸਾਲ ਵੱਧ ਜਿਉਂਦਾ। ਉਹ ਇਸ ਗੱਲ ਦੇ ਉੱਤੇ ਵਰਕ ਕਰਦਾ, ਉਹ ਨਵੀਆਂ ਹਾਲਤਾਂ ਮੁਤਾਬਕ, ਵਿਗਿਆਨ ਦੇ ਸਿਧਾਂਤਾਂ ਦੇ ਮੁਤਾਬਕ ਉਹ ਉਹਨਾਂ ਫੈਕਟਰਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ, ਉਹਨਾਂ ਸੱਚਾਈਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਵੀ ਮਨੁੱਖੀ ਦਿਮਾਗ ਆ ਜਿਹੜਾ, ਇਹਦਾ ਵਿਕਾਸ ਕਿਵੇਂ ਹੋਇਆ ਤੇ ਅੱਗੇ ਕਿਵੇਂ ਜਾਣਾ। ਉਹ ਹੌਲੀ ਹੌਲੀ ਇਸ ਗੱਲ ਦਾ ਅੰਦਾਜ਼ਾ ਲਾਉਂਦਾ, ਘੋਖਦਾ ਵੀ ਸਮਾਜ ਦੇ ਵਿੱਚ ਤਬਦੀਲੀਆਂ ਕਿਵੇਂ ਹੋਈਆਂ ਨੇ ਤੇ ਅੱਗੇ ਕਿਵੇਂ ਹੋਣੀਆਂ ਨੇ। ਉਹਨੂੰ ਇਸ ਗੱਲ ਦਾ ਵਿਸ਼ਵਾਸ ਆ ਬਈ ਜੇ ਗੁਲਾਮਦਾਰੀ ਦਾ ਯੁੱਗ ਨਹੀਂ ਰਿਹਾ, ਜੇ ਫਿਊਡਲਿਜ਼ਮ ਨਹੀਂ ਰਿਹਾ ਤੇ ਰਹਿਣਾ ਇਹ ਵੀ ਨਹੀਂ ਜਿੱਥੇ ਅਸੀਂ ਹੈਗੇ ਹਾਂ, ਕਿਉਂਕਿ ਕੁਦਰਤ ਲਗਾਤਾਰ ਕੁਦਰਤ ਆ ਜਿਹੜੀ ਇਹ ਗਤੀਸ਼ੀਲਤਾ ਦੇ ਵਿੱਚ ਆ, ਲਗਾਤਾਰ ਬਦਲ ਰਹੀ ਆ। ਜਦੋਂ ਕੁਦਰਤ ਬਦਲ ਰਹੀ ਆ, ਲੱਖ ਤੁਸੀਂ ਮਸ਼ੀਨੀਕਰਨ ਕਰਦੇ ਹੋ, ਹਰ ਇੱਕ ਚੀਜ਼ ਤੁਸੀਂ ਇਸ ਤਰ੍ਹਾਂ ਦੀ ਬਣਾ ਦਿਓ ਵੀ ਬੰਦੇ ਦਾ ਦਿਮਾਗ ਤੁਹਾਡੇ ਮੁਤਾਬਕ ਚੱਲੇ, ਪਰ ਦਿਮਾਗ ਤਾਂ ਦਿਮਾਗ ਆ ਨਾ। ਹੌਲੀ ਹੌਲੀ ਜਦੋਂ ਲਾਈਕ ਮਾਈਂਡਡ ਲੋਕ ਇਕੱਠੇ ਹੁੰਦੇ ਨੇ, ਜਦੋਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਪਦਾਰਥਿਕ ਸ਼ਕਤੀ ਬਣਦੇ ਨੇ ਤਾਂ ਸਮਾਜ ਬਦਲਦਾ, ਹਰ ਰੋਜ਼ ਬਦਲ ਰਿਹਾ। ਨੈਗੇਟਿਵ ਤੇ ਪੋਜ਼ਿਟਿਵ ਦੀ ਜੰਗ ਚੱਲਦੀ ਰਹਿੰਦੀ ਆ, ਲਗਾਤਾਰ ਚੱਲਦੀ ਰਹਿੰਦੀ ਆ। ਕਿਸੇ ਨੇ ਸੋਚਿਆ ਸੀ ਵੀ ਅੰਗਰੇਜ਼ ਸਾਮਰਾਜ ਆ ਜਿਹੜਾ, ਬ੍ਰਿਟਿਸ਼ ਹਕੂਮਤ ਆ, ਜਿਹਦੇ ਰਾਜ ਦੇ ਵਿੱਚ ਕਹਿੰਦੇ ਸੀ ਸੂਰਜ ਆ ਜਿਹੜਾ ਉਹ ਛੁਪਦਾ ਹੀ ਨਹੀਂ, ਐਡਾ ਵੱਡਾ ਰਾਜ ਸੀ, ਕਿਸੇ ਨੇ ਸੋਚਿਆ ਸੀ ਵੀ ਉਹ ਰਾਜ ਆ ਜਿਹੜਾ ਉਹ ਮਲੀਆ ਮੇਟ ਹੋ ਜੂਗਾ? ਕਿਸੇ ਨੇ ਸੋਚਿਆ ਸੀ ਵੀ ਔਰੰਗਜ਼ੇਬ ਵਰਗੇ ਜਿਹੜੇ ਹਾਕਮ ਨੇ, ਹਿਟਲਰ ਵਰਗੇ ਨੇ ਜਿਹੜੇ, ਇਹ ਵੀ ਕਦੇ ਮਰਨਗੇ ਜਾਂ ਇਹਨਾਂ ਨੂੰ ਵੀ ਕੋਈ ਮਾਰੂਗਾ? ਸੋਚਿਆ ਸੀ ਕਿਸੇ ਨੇ? ਇਸ ਕਰਕੇ ਦੋਸਤੋ ਹਾਲਾਤ ਭਾਵੇਂ ਖਤਰਨਾਕ ਨੇ, RCMP ਦੀ ਰਿਪੋਰਟ ਨੇ ਜਿਹੜੀ ਰਿਪੋਰਟ ਆ ਜਿਹੜੀ ਉਹ ਇਸ ਗੱਲ ਵੱਲ ਇਸ਼ਾਰਾ ਸਮਝਣ ਵਾਲੇ ਲੋਕਾਂ ਲਈ ਕਰਦੀ ਆ ਬਈ ਇਫ ਦੇ ਰਿਲਾਈਜ਼, ਜੇ ਉਹ ਰਿਲਾਈਜ਼ ਕਰ ਲੈਣ ਤਾਂ ਬਗਾਵਤ ਹੋ ਸਕਦੀ ਆ। ਤੇ ਜੇ ਸਰਕਾਰ ਪਹਿਲਾਂ ਹੀ ਰਿਅਲਾਈਜ਼ ਕਰ ਲੈ ਭਾਈ ਬਗਾਵਤ ਵਾਲੇ ਹਾਲਾਤ ਕਿਉਂ ਆਉਣੇ ਨੇ, ਜੇ ਸਭ ਨੂੰ ਰੋਟੀ ਕੱਪੜਾ ਔਰ ਮਕਾਨ ਮਿਲੇ ਜਿਹੜਾ ਕਿ ਥੋੜੇ ਜਿਹੇ ਲੋਕਾਂ ਕੋਲੇ ਆ, ਜੇ ਸਾਰਿਆਂ ਨੂੰ ਵਧੀਆ ਰੁਜ਼ਗਾਰ ਮਿਲੇ, ਜ਼ਿੰਦਗੀ ਤਾਂ ਇੱਕੋ ਵਾਰੀ ਮਿਲੀ ਆ ਨਾ, ਜੇ ਸਾਰਿਆਂ ਦੀ ਜ਼ਿੰਦਗੀ ਸੋਹਣੀ ਹੋਵੇ, ਖੁਸ਼ਹਾਲ ਹੋਵੇ, ਜੇ ਬੰਦੇ ਦੇ ਮਨ ਦੇ ਵਿੱਚ ਜਿਹੜੇ ਵਿਚਾਰ ਆਉਂਦੇ ਆ ਉਹਨਾਂ ਨੂੰ ਵਿਅਕਤ ਕਰਨ ਦੀ ਸੱਚੀ ਮੁੱਚੀ ਆਜ਼ਾਦੀ ਹੋਵੇ, ਐਵੇਂ ਹੀ ਕਿਤੇ ਐਮਰਜੈਂਸੀ ਐਕਟ ਜਾਂ ਨਾ ਲੱਗੇ, ਲੋਕਾਂ ਨੂੰ ਸਹੀ ਮਾਨਿਆਂ ਚ ਆਪਣੇ ਨੁਮਿੰਦੇ ਚੁਣਨ ਦੀ ਤੇ ਚੁਣੇ ਹੋਏ ਨੁਮਿੰਦੇ ਅੱਗੇ ਜਾ ਕੇ ਮੂੰਹ ਨੂੰ ਟੇਪ ਨਾ ਲਾਉਣ, ਅੱਗੇ ਜਾ ਕੇ ਪਾਰਲੀਮੈਂਟ ਦੇ ਦੱਸਣ ਵੀ ਸਾਡੇ ਇਲਾਕੇ ਦੇ ਲੋਕਾਂ ਨੂੰ ਆਹ ਪ੍ਰੋਬਲਮਸ ਨੇ। ਇੱਥੇ ਇੱਕ ਹੋਰ ਹੀ ਸਿਸਟਮ ਆ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ, ਬਈ ਚੁਣੇ ਹੋਏ ਨੁਮਾਇੰਦੇ ਨਾ ਉਹ ਲੋਕਾਂ ਕੋਲੇ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ, ਉਹ ਕਹਿੰਦੇ ਹਾਂਜੀ ਹਾਂ ਲੋਕਾਂ ਨੂੰ ਬਹੁਤ ਤਕਲੀਫ ਆ, ਮੋਰਗੇਜ ਰੇਟਸ ਵਧੇ ਹੋਏ ਨੇ, ਵੀ ਵਧਾਏ ਵੀ ਤਾਂ ਤੁਸੀਂ ਨੇ, ਹਾਂਜੀ ਹਾਂ ਇਟਸ ਡਿਫੀਕਲਟ, ਵੈਰੀ ਡਿਫੀਕਲਟ ਲਾਈਫ, ਬੰਦੇ ਨੂੰ ਪ੍ਰੋਬਲਮ ਆਉਂਦੀ ਆ, ਕੰਮ ਨੀ ਮਿਲ ਰਿਹਾ, ਉਹ ਲੋਕਾਂ ਕੋਲ ਆ ਕੇ ਜਿਵੇਂ ਕੋਈ ਬੰਦਾ ਮਰਿਆ ਹੁੰਦਾ ਭੋਗ ਤੇ ਗਏ ਹੁੰਦੇ ਅਫਸੋਸ ਕਰਨ, ਉਹ ਅਫਸੋਸ ਕਰਕੇ ਤੁਰ ਜਾਂਦੇ ਨੇ, ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਦਾ ਹੀ ਨਹੀਂ, ਪਤਾ ਨਹੀਂ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੂੰ ਬੋਲਣ ਦੀ ਯਾਦ ਹੀ ਨਹੀਂ, ਜਾਂ ਉਹੀ ਕੁਝ ਬੋਲਿਆ ਜਾਂਦਾ ਜਿਹੜੀ ਉਹਨਾਂ ਨੂੰ ਚੇਟਾ ਆਉਂਦੀ ਹੈ। ਹਾਲਾਤ ਤਾਂ ਸਾਰੀ ਦੁਨੀਆਂ ਦੇ ਹੀ ਮਾੜੇ ਨੇ ਦੋਸਤੋ, ਬਹੁਤ ਮਾੜੇ ਨੇ, ਤੁਸੀਂ ਫਿਰ ਵੀ ਕਿਸਮਤ ਨੂੰ ਤੁਹਾਨੂੰ ਮੈਂ ਮੰਨਦਾ ਨਹੀਂ, ਪਰ ਤੁਸੀਂ ਫੇਰ ਵੀ ਸਵਰਗ ਦੇ ਵਿੱਚ ਰਹਿੰਦੇ ਹੋ। ਜੇ ਇਸ ਸਵਰਗ ਦੇ ਵਿੱਚ RCMP ਨੂੰ ਲੱਗੀ ਜਾਂਦਾ ਵੀ ਬਗਾਵਤ ਹੋ ਸਕਦੀ ਹੈ, ਤਾਂ ਨਰਕਾਂ ਵਰਗੇ ਦੇਸ਼, ਹੁਣ ਮੇਰਾ ਐਵੇਂ ਤਵਾ ਨਾ ਆਉਣ ਲੱਗ ਜਾਵੇ ਵੀ ਨਰਕਾਂ ਵਰਗੇ ਕਹਿੰਦਾ, ਪਰ ਹੈ ਹੀ ਜਦੋਂ ਕੀ ਕਰੀਏ, ਜਿੱਥੇ ਇਹ ਨਹੀਂ ਪਤਾ ਕੋਈ ਬੰਦਾ ਇਹ ਕਹਿ ਦੇ ਵੀ ਭਾਈ ਚਾਰ ਬੰਦੇ ਇਕੱਠੇ ਹੋ ਕੇ ਇਹ ਕਹਿ ਦੇਣ ਵੀ ਤੇਰੇ ਘਰੇ ਨਾ ਪਤੀਲੇ ਦੇ ਵਿੱਚ ਕੱਦੂ ਨਹੀਂ ਬਣ ਰਹੇ, ਉਹ ਤਾਂ ਗਾਂ ਦਾ ਮੀਟ ਰਿੰਨਿਆ ਜਾ ਰਿਹਾ, ਤੇ ਸਾਰੇ ਪਰਿਵਾਰ ਨੂੰ ਮਾਰ ਦੇਣ, ਕੀ ਕਰੋਗੇ ਤੁਸੀਂ? ਜਿੱਥੇ ਫੌਜ ਖੁਦ ਮਨੀਪੁਰ ਚ ਜਾ ਕੇ ਦੇਖੋ ਔਰਤਾਂ ਦੀ ਬੇਪਤੀ ਕਰਦੀ ਹੈ, ਜਿੱਥੇ ਸਿਆਸੀ ਪਾਰਟੀ ਵਾਲੇ ਖੁਦ ਇੱਕ ਧਰਮ ਵਾਲਿਆਂ ਨੂੰ 84 ਦਾ ਕਤਲੇਆਮ ਦੇਖਿਆ ਤੁਸੀਂ, ਜਿਹਦੇ ਸਿਰ ਦੇ ਉੱਤੇ ਪੱਗ ਆ ਉਹਨੂੰ ਬਸ ਮਾਰ ਦਿਓ, ਜਿੱਥੇ ਆਦੀਵਾਸੀ ਜਿਹੜੇ ਵਿਚਾਰੇ ਜੰਗਲਾਂ ਚ ਫਲ ਫਰੂਟ ਤੇ ਹੀ ਗੁਜ਼ਾਰਾ ਕਰਦੇ ਨੇ ਪੱਤਿਆਂ ਦੇ ਉੱਤੇ, ਉਹਨਾਂ ਤੋਂ ਸੁਪਰੀਮ ਕੋਰਟ ਸਬੂਤ ਮੰਗੇ ਵੀ ਦੱਸੋ ਸਬੂਤ ਦਿਓ ਤੁਹਾਡੇ ਦਾਦੇ ਪੜਦਾਦੇ ਇੱਥੇ ਹੀ ਰਹੇ ਨੇ, ਨਹੀਂ ਤਾਂ ਜ਼ਮੀਨ ਖੋਲ ਲਈ ਥੋਥੋਂ। ਇਹ ਭਗਤ ਸਿੰਘ ਨੂੰ ਕੋਈ ਚਾਅ ਨਹੀਂ ਸੀ ਚੜਿਆ ਵੀ ਉਹਨੇ ਫਾਂਸੀ ਦਾ ਰਸਤਾ ਚੁੰਮਿਆ ਸੀ। ਅੱਛਾ ਭਗਤ ਸਿੰਘ ਨੂੰ ਕਹਿੰਦੇ ਜੀ ਇਹ ਤਾਂ ਸਿਰਫ ਅੰਗਰੇਜ਼ਾਂ ਖਿਲਾਫ ਲੜਿਆ ਜੀ, ਇਹ ਤਾਂ ਸਾਡੀ ਜਿਹੜੀ ਆਜ਼ਾਦੀ ਮਿਲੀ ਉਹਦਾ ਹੀਰੋ ਆ। ਭਗਤ ਸਿੰਘ ਨੇ ਲਿਖਤਾਂ ਪੜ੍ਹ ਕੇ ਦੇਖਿਓ, ਉਹਨੇ ਸਾਰੇ ਫਿਊਚਰ ਦੀ ਤਸਵੀਰ ਰੱਖੀ ਹੋਈ ਆ। ਉਹ ਕਹਿੰਦਾ ਜੇ ਤੁਸੀਂ ਲੋਕੋ, ਜੇ ਤੁਸੀਂ ਆਪਣੇ ਦਿਮਾਗਾਂ ਨਾਲ ਸੋਚਣ ਉਹਨਾਂ ਨੇ ਸ਼ੁਰੂ ਕੀਤਾ, ਆਹ ਗੋਰੇ ਅੰਗਰੇਜ਼ ਨਿਕਲ ਜਾਣਗੇ, ਕਾਲੇ ਅੰਗਰੇਜ਼ ਕਾਬਜ਼ ਹੋ ਜਾਣਗੇ, ਐਡਾ ਦੂਰ ਅੰਦੇਸ਼ੀ ਇਨਸਾਨ। ਤੇ ਸਾਡੇ ਇੱਥੇ ਫੇਸਬੁੱਕ ਤੇ ਭਗਤ ਸਿੰਘ ਨੂੰ ਪੁੱਠਾ ਸਿੱਧਾ ਬੋਲੇ ਜਾਂਦੇ ਆ, ਐਡੇ ਮੂੜ ਮਤ ਲੋਕ, ਦਿਮਾਗ ਤਾਂ ਜਾਣੀ ਹੈ ਹੀ ਨਹੀਂ ਉਹਨਾਂ ਦੇ, ਪੜ੍ਹਨਾ ਨੀ, ਲਿਖਣਾ ਨੀ, ਘੋਖਣਾ ਨੀ। ਭਗਤ ਸਿੰਘ ਦਾ ਖੱਟੀ ਪੱਗ ਬੰਨਦਾ ਸੀ, ਚਲੋ ਪੱਗ ਨਾਲ ਤਾਂ ਕਿਸੇ ਕੋਈ ਇਤਰਾਜ਼ ਨੀ, ਕੋਈ ਕਹਿੰਦਾ ਟੋਪੀ ਪਾਉਂਦਾ ਸੀ। ਕਦੇ ਪੜ੍ਹ ਕੇ ਵੇਖਿਓ ਭਗਤ ਸਿੰਘ, ਬਾਬੇ ਭਗਤ ਕਬੀਰ ਬਾਰੇ, ਬਾਬਾ ਨਾਨਕ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਕੀ ਕੁਝ ਲਿਖਦਾ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਪੜ੍ਹ ਕੇ ਵੇਖਿਓ। ਪਰ ਭਗਤ ਸਿੰਘ ਆਹ ਜਿਹੜੀ ਸਿਚੁਏਸ਼ਨ ਆ ਨਾ, ਇਹਨੂੰ 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 ਅੱਜ ਤੋਂ ਦੇਖ ਲਓ, ਹੁਣ ਤੁਸੀਂ ਤਕਰੀਬਨ 100 ਸਾਲ ਹੋਣ ਵਾਲਾ, 100 ਸਾਲ ਪਹਿਲਾਂ ਉਹ ਅੰਦਾਜ਼ਾ ਲਾ ਲੈਂਦਾ ਬਈ ਸਿਸਟਮ ਜਿਹੜਾ ਹੈਗਾ ਇੱਥੇ ਪਹੁੰਚ ਗਿਆ, ਇਹਨੂੰ ਇੰਪੀਰੀਅਲਿਜ਼ਮ ਦਾ ਨਾਂ ਦਿੰਦਾ, ਇੰਪੀਰੀਅਲਿਜ਼ਮ। ਉਹ ਕਹਿੰਦਾ ਆਹ ਜਿਹੜਾ ਯੁੱਗ ਚੱਲ ਰਿਹਾ ਨਾ ਇੰਪੀਰੀਅਲਿਜ਼ਮ ਦਾ ਯੁੱਗ ਆ, ਇੱਕ ਦੇਸ਼ ਆ ਜਿਹੜਾ ਉਹ ਦੂਜੇ ਦੇਸ਼ ਦੇ ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਕਰਨ ਦੇ ਲਈ ਦੂਜੇ ਦੇਸ਼ਾਂ ਤੇ ਹਮਲਾ ਕਰਦਾ, ਜੰਗਾਂ ਇਹਦੇ ਵਿੱਚੋਂ ਨਿਕਲਦੀਆਂ ਨੇ, ਲੜਾਈਆਂ ਇਹਦੇ ਚੋਂ ਨਿਕਲਦੀਆਂ ਨੇ। ਕਿਹੋ ਜਿਹੇ ਸਮਾਜ ਚ ਅਸੀਂ ਰਹਿ ਰਹੇ ਹਾਂ? ਸਾਡੇ ਹੁੰਦਿਆਂ ਦੇਖੋ 21ਵੀਂ ਸਦੀ ਦੇ ਵਿੱਚ, ਟੈਕਨੋਲੋਜੀ ਦੇ ਯੁੱਗ ਦੇ ਵਿੱਚ, ਲੋਕ ਕਹਿੰਦੇ ਸਿਆਣੇ ਹੋ ਗਏ, ਸਿਆਣੇ ਲੋਕਾਂ ਦੇ ਹੁੰਦਿਆਂ ਹੋਇਆਂ ਬੰਬਾਰੀ ਹੋ ਰਹੀ ਆ, ਐਰੋਪਲੇਨ ਟੈਕਨੋਲੋਜੀ ਨੂੰ ਇਸ ਤਰੀਕੇ ਨਾਲ ਵਰਤਿਆ ਜਾ ਰਿਹਾ, ਚੰਗੇ ਪਾਸੇ ਨਹੀਂ ਵਰਤਿਆ ਜਾ ਰਿਹਾ, ਗਰੀਬ ਲੋਕਾਂ ਦੇ ਉੱਤੇ ਬੰਬਾਰੀ ਕਰ ਦਿਓ ਜੀ, ਮਾਰ ਦਿਓ ਇੰਨੇ ਲੋਕਾਂ ਨੂੰ, ਆਹ ਸਾਡੇ ਗੁਆਂਢੀ, ਇਹ ਤਾਂ ਕੀ ਕਹੀਏ ਇਹਨਾਂ ਵਾਸਤੇ ਤਾਂ ਕੋਈ ਪੰਜਾਬੀ ਚ ਸ਼ਬਦ ਹੀ ਨਹੀਂ ਲੱਭਦਾ। ਇੰਪੀਰੀਅਲਿਸਟ ਨੇ ਨਾ ਇਹ, ਕਿੰਨੇ ਦੇਸ਼ਾਂ ਚ ਇਹਨਾਂ ਨੇ ਫੌਜ ਬਿਠਾਈ ਹੋਈ ਹੈ, ਕਿਤੇ ਕੋਈ ਮੂਵਮੈਂਟ ਉੱਠੇ ਇਹਨਾਂ ਦਾ ਕੰਮ ਹਥਿਆਰ ਵੇਚਣੇ ਆਪਦੇ, ਬਸ। ਯੂਰਪ ਸ਼ਾਂਤੀ ਨਾਲ ਰਹਿੰਦਾ ਦੇਸ਼ ਸੀ, ਦੂਸਰੀ ਕੰਟੀਨੈਂਟ ਸੀਗਾ ਯੂਰਪ, ਇੰਨੇ ਦੇਸ਼ ਨੇ ਉਹਦੇ ਵਿੱਚ, ਇਹਨਾਂ ਨੂੰ ਇਹਨਾਂ ਨੇ ਹੌਲੀ 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 ਯੂਰਪ ਦੇ ਵਿੱਚ ਵੀ ਐਨਰਜੀ ਕ੍ਰਾਈਸਿਸ ਆਇਆ, ਐਡੇ ਐਡੇ ਵੱਡੇ ਕ੍ਰਾਈਸਿਸ ਆਏ ਨੇ, ਕਿਉਂਕਿ ਯੂਰਪੀਅਨ ਤੇ ਅਮੈਰੀਕਨ ਕਲਚਰ ਦਾ ਬੇਸਿਕ ਡਿਫਰੈਂਸ ਆ। ਯੂਰਪੀਅਨ ਕਲਚਰ ਦੇ ਵਿੱਚ ਮੈਂ ਕਈ ਮਸਲੇ ਟੱਚ ਕਰ ਰਿਹਾ। ਯੂਰਪੀਅਨ ਕਲਚਰ ਆ ਜਿਹੜਾ ਉਹ ਸਹਿਜਤਾ ਦੇ ਨਾਲ ਚੱਲਦਾ, ਉੱਥੇ ਤਬਦੀਲੀ ਹੁੰਦੀ ਹੈ, ਲੋਕ ਰਿਲਾਈਜ਼ ਕਰਦੇ ਨੇ। ਲੋਕ ਪੰਜਾਬੀ ਚ ਜਿਹਨੂੰ ਅਗਾਂਹ ਵਧੂ ਕਹਿੰਦੇ ਆ, ਫਾਰਵਰਡ ਥਿੰਕਿੰਗ ਵਾਲੇ ਨੇ। ਇੱਥੋਂ ਦੇ ਜਿਹੜੇ ਸਿਸਟਮ ਦੇ ਮਾਲਕ ਨੇ ਨਾਰਥ ਅਮੈਰੀਕਨ, ਖਾਸ ਕਰਕੇ ਅਮੈਰੀਕਾ ਵਾਲੇ, ਇਹ ਕਿਹੜਾ ਸ਼ਬਦ ਵਰਤਾਂ ਮੈਂ ਇਹਨਾਂ ਲਈ, ਪੰਜਾਬੀ ਚ ਇੱਕ ਅੜਬ ਸ਼ਬਦ ਹੁੰਦਾ, ਅੜਬ ਸ਼ਬਦ ਵੀ ਇਹਨਾਂ ਲਈ, ਅੜਬ ਤਾਂ ਕੁਛ ਵੀ ਨਹੀਂ ਹੈਗਾ, ਇਹ ਖੜ ਦਿਮਾਗ ਨੇ। ਇਹਨਾਂ ਨੇ ਹਰੇਕ ਸਮਝਾ ਕੇ ਪੰਗਾ ਲੈਣਾ, ਬਸ ਹਥਿਆਰ ਵੇਚਣੇ ਆ, ਵੇਚ ਕੇ ਉਹਨੂੰ ਤਬਾਹ ਕਰ ਦੇਣਾ। ਤਬਾਹ ਕਰਕੇ ਫਿਰ ਪਹਿਲਾਂ ਇਹਨਾਂ ਨੇ ਕਹਿਣਾ, ਦੇਖੋ ਅਸੀਂ ਤੁਹਾਡੇ ਦੇਸ਼ਾਂ ਦੀ ਰਾਖੀ ਲਈ ਆ ਰਹੇ ਹਾਂ। ਅੱਛਾ, ਰਾਖੀ ਲਈ ਫੌਜਾਂ ਭੇਜਦੇ ਨੇ, ਫਿਰ ਉੱਥੇ ਮਾਰਦੇ ਨੇ, ਮਰਾਉਂਦੇ ਨੇ, ਸਾਰਾ ਕੁਛ ਕਰਦੇ ਨੇ, ਫਿਰ ਕਹਿੰਦੇ ਹੁਣ ਤੁਹਾਡੀ ਤਬਾਹੀ ਹੋ ਗਈ, ਹੁਣ ਅਸੀਂ ਤੁਹਾਨੂੰ ਲੋਨ ਦੇ ਕੇ ਨਾ ਤੁਹਾਡੀ ਮੁੜ ਉਸਾਰੀ ਕਰਾਂਗੇ। ਫਿਰ ਆਪਣੀ ਕੰਪਨੀ ਨੂੰ ਠੇਕਾ ਦਿੰਦੇ ਨੇ, ਪਹਿਲਾਂ ਹਥਿਆਰ ਵੇਚਦੇ ਨੇ, ਬਰਬਾਦ ਕਰਦੇ ਨੇ, ਫਿਰ ਠੇਕਾ ਦੇ ਕੇ ਮੁੜ ਉਸਾਰੀ ਕਰਨ ਦੀ, ਮੁੜ ਉਸਾਰੀ ਕਿਹੜੀ ਹੋਣੀ ਆ? ਦੇਖ ਲਓ ਇਰਾਕ ਚ ਕੀ ਹੋਇਆ, ਅਫਗਾਨਿਸਤਾਨ ਚ ਕੀ ਹੋਇਆ, ਹੁਣ ਉੱਥੇ ਕੀ ਹੋ ਰਿਹਾ ਫਲਸਤੀਨ ਦੇ ਵਿੱਚ। ਨਹੀਂ, ਇਜ਼ਰਾਈਲ ਦੀ ਕੀ ਹਿੰਮਤ ਆ? ਇਜ਼ਰਾਈਲ ਦੀ ਕੋਈ ਹਿੰਮਤ ਨਹੀਂ ਵੀ ਫਲਸਤੀਨ ਆ ਜਿਹੜਾ ਉਹ ਨਾ ਬਣ ਦੇਵੇ, ਫਲਸਤੀਨ ਲੋਕਾਂ ਦੇ ਉੱਤੇ ਉਹ ਇੰਨਾ ਜਬਰ ਕਰੇ। ਬੜਾ ਕੁਛ ਚੱਲ ਰਿਹਾ ਜੀ ਦੁਨੀਆਂ ਦੇ ਵਿੱਚ, ਸਾਨੂੰ ਦੇਖਣਾ ਪੈ ਰਿਹਾ। ਭਗਤ ਸਿੰਘ ਦਾ 23 ਮਾਰਚ ਨੂੰ ਸ਼ਹੀਦੀ ਦਿਨ ਸੀ, ਇਹ ਗੱਲਾਂ ਸਾਰੀਆਂ ਭਗਤ ਸਿੰਘ ਨੇ ਟੱਚ ਕੀਤੀਆਂ ਹੋਈਆਂ ਨੇ। ਇੱਕ ਇਹੋ ਜਿਹਾ ਨੌਜਵਾਨ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੋਇਆ, ਹਰ ਰੋਜ਼ ਪੁਸਤਕਾਂ ਪੜ੍ਹਦਾ, ਕਿਤਾਬਾਂ ਪੜ੍ਹਦਾ, ਐਨਾਲਿਸਿਸ ਕਰਦਾ ਸਮਾਜ ਦਾ, ਉਹਦੇ ਬਾਰੇ ਸਾਡੇ ਲੋਕ ਕਹਿੰਦੇ ਇਹ ਤਾਂ ਜੀ ਅਸਿਮਰਜੀਤ ਸਿੰਘ ਮਾਨ ਦੇਖ ਲਓ, ਕਹਿੰਦਾ ਜੀ ਤਾਂ ਟੈਰੋਰਿਸਟ ਸੀਗਾ। ਜਿਹੜੇ ਬੰਦੇ ਨੂੰ ਆਪ ਕੱਖ ਨਹੀਂ ਪਤਾ, ਉਹ ਭਗਤ ਸਿੰਘ ਨੂੰ ਟੈਰੋਰਿਸਟ ਦੱਸਦਾ, ਦੱਸ ਭਗਤ ਸਿੰਘ ਦੀਆਂ ਕਿਤਾਬਾਂ ਕੂਕ ਕੂਕ ਕੇ ਕਹਿੰਦੀਆਂ ਨੇ। ਭਗਤ ਸਿੰਘ ਮਹਾਤਮਾ ਗਾਂਧੀ ਦੇ ਨਾਲ ਉਹਦੀ ਵਿਰੋਧਤਾ ਹੀ ਵੀ ਸੀ। ਸਾਡੇ ਨਾ ਇੱਥੇ ਨਾਟਕ ਹੋਇਆ ਸੀ ਪਰਸੋਂ, ਜੋ ਉੱਥੇ ਸਾਧੂ ਸਿੰਘ ਆਏ ਸੀ, ਨਾਟਕ ਵੀ ਬਹੁਤ ਵਧੀਆ, ਓਂਕਾਰ ਪ੍ਰੀਤ ਨੇ ਨਾਟਕ ਲਿਖਿਆ ਹੋਇਆ ਸੀਗਾ ਤੇ ਜਸਪਾਲ ਢਿੱਲੋਂ ਦੀ ਟੀਮ ਨੇ ਖੇਡਿਆ, ਬੜਾ ਵਧੀਆ ਸੋਹਣਾ ਪ੍ਰੋਗਰਾਮ ਸੀ। ਪ੍ਰੋਫੈਸਰ ਜਗੀਰ ਸਿੰਘ ਕੱਲ ਨੂੰ ਸਟੇਜ ਤੇ ਸੀ। ਇਹ ਮਾਨ ਸਾਹਿਬ ਕਹਿੰਦੇ ਭਗਤ ਸਿੰਘ ਟੈਰੋਰਿਸਟ ਸੀ, ਬਈ ਭਗਤ ਸਿੰਘ ਦੀਆਂ ਲਿਖਤਾਂ ਤੋਂ ਬਾਰ ਬਾਰ ਉਹ ਭਗਤ ਸਿੰਘ ਤਾਂ ਨੌਜਵਾਨਾਂ ਨੂੰ ਕਹਿੰਦਾ, ਉਹ ਨੌਜਵਾਨੋ ਤੁਸੀਂ ਹਥਿਆਰ ਵਾਲੇ ਪਾਸੇ ਨਾ ਜਾਓ, ਤੁਸੀਂ ਜਿਹੜੇ ਲੋਕ ਸਮਾਜ ਦੇ ਵਿੱਚ, ਸਮਾਜ ਦੇ ਜਿਹੜੇ ਬਿਲਕੁਲ ਹੇਠਲੀ ਪੌੜੀ ਤੇ ਨੇ ਨਾ, ਦਬੇ ਕੁਚਲੇ ਲੋਕ ਨੇ, ਨੌਜਵਾਨਾਂ ਨੂੰ ਸੰਦੇਸ਼ ਦਿੰਦਾ ਵੀ ਜੇ ਸੱਚੀ ਮੁੱਚੀ ਤੁਸੀਂ ਸਮਾਜ ਲਈ ਕੁਛ ਕਰਨਾ ਚਾਹੁੰਦੇ ਹੋ ਨਾ, ਤੇ ਤੁਸੀਂ ਉਹਨਾਂ ਦੇ ਨਾਲ ਝੁੱਗੀਆਂ ਝੋਂਪੜੀਆਂ ਦੇ ਵਿੱਚ ਜਾ ਕੇ ਵੇਖੋ ਉਹਨਾਂ ਦੀ ਹਾਲਤ ਕੀ ਹੋਈ ਆ, ਤੁਹਾਡੀ ਪੜ੍ਹਾਈ ਲਿਖਾਈ ਦਾ ਫਾਇਦਾ ਕੀ ਜੇ ਤੁਸੀਂ ਕਿਸੇ ਦਾ ਦਰਦ ਨਹੀਂ ਸਮਝ ਸਕਦੇ, ਜੇ ਤੁਸੀਂ ਇਸ ਦੁਨੀਆਂ ਨੂੰ ਸੋਹਣੀ ਨਹੀਂ ਬਣਾ ਸਕਦੇ, ਤੁਹਾਡਾ ਜ਼ਿੰਦਗੀ ਜਿਉਣ ਦਾ ਕੀ ਫਾਇਦਾ? ਅੱਛਾ, ਬਾਰ ਬਾਰ ਕਹਿੰਦਾ ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਆ, ਉਹ ਕਿਤੇ ਕੋਈ ਮਜਬੂਰੀ ਦੇ ਵਿੱਚ ਇੱਕ ਕਤਲ ਹੋਇਆ ਸੀ ਜਦੋਂ ਸਾਂਡਰਸ ਦਾ ਕਤਲ, ਉਹਦੇ ਵੇਲੇ ਜਿਹੜਾ ਇੱਕ ਚੌਂਕੀਦਾਰ ਸੀ ਸ਼ਾਇਦ ਉਦੋਂ ਭਗਤ ਸਿੰਘ ਦੀ ਡਿਊਟੀ ਲੱਗੀ ਸੀ ਤੇ ਉਹਦਾ ਵੀ ਉਹਨੂੰ ਅਫਸੋਸ ਰਿਹਾ। ਪਰ ਕਈ ਵਾਰੀ ਜਿਹੜੇ ਗਰੁੱਪ ਚ ਤੁਸੀਂ ਹੁੰਦੇ ਹੋ ਜਾਂ ਜਿਹੜੀ ਵਿਚਾਰਧਾਰਾ ਦੇ ਨਾਲ ਤੁਸੀਂ ਕੰਮ ਕਰਦੇ ਹੁੰਦੇ ਆ, ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ, ਬਹੁਤ ਸਾਰੀਆਂ ਕੰਪਲਸ਼ਨਸ ਹੁੰਦੀਆਂ ਨੇ, ਬਹੁਤ ਵੱਡੀ ਲੜਾਈ ਲੜਨੀ ਪੈਂਦੀ ਆ। ਜਦੋਂ ਸਭ ਹੀਲੇ ਮੁੱਕ ਜਾਣ, ਤਲਵਾਰ ਉਠਾਉਣਾ ਜਾਇਜ਼ ਹੈ, ਕਈ ਵਾਰੀ ਰੈਜ਼ਿਸਟੈਂਸ ਸਟਰਗਲ ਤੁਹਾਨੂੰ ਕਰਨੀ ਪੈਂਦੀ ਹੈ। ਮੈਂ ਕਾਨੂੰਨ ਦੇ ਖਿਲਾਫ ਨਹੀਂ ਬੋਲ ਰਿਹਾ, ਇੱਥੇ ਤਾਂ ਕਾਨੂੰਨ ਕਹਿੰਦਾ ਬਈ ਭਾਈ ਜੇ ਕਾਰ ਖੋਣ ਤੁਹਾਡੀ ਤੋੜ ਕੇ ਆ ਜਾਣ ਦਰਵਾਜ਼ਾ, ਤੁਹਾਡੇ ਚਾਬੀ ਦੇ ਦਿਓ। ਮੈਂ ਕਹਿੰਦਾ ਜੇ ਕਾਰ 'ਚ ਤੁਹਾਨੂੰ ਚਾਬੀ ਲੱਭੇ ਨਾ, ਪੰਜ ਬੰਦੇ ਤੁਹਾਡੇ ਘਸੁੰਨ ਮਾਰੀ ਜਾਣ ਤੇ ਤੁਹਾਨੂੰ ਪਤਾ ਵੀ ਮੈਂ ਤਾਂ ਮਰ ਜਾਣਾ, ਤੁਸੀਂ ਕੀ ਕਰੋਗੇ? ਇਹ ਸਵਾਲ ਆ ਮੇਰਾ। ਰੈਜ਼ਿਸਟੈਂਸ ਕੀ ਹੁੰਦਾ? ਰੈਜ਼ਿਸਟੈਂਸ ਬਾਰੇ ਪੜ੍ਹੋ। ਜਦੋਂ ਤੁਸੀਂ ਮਰਨ ਵਾਲੇ ਹੋ, ਜਦੋਂ ਸਾਰੇ ਹੀਲੇ ਮੁੱਕ ਗਏ, ਜਦੋਂ ਬੰਦਾ ਸਭ ਮਿੰਟ ਤੁਹਾਡੇ ਤੁਹਾਨੂੰ ਮਾਰਨ ਨੂੰ ਖੜਾ, ਤੁਸੀਂ ਕੀ ਕਰੋਗੇ? ਇਹ ਤਾਂ ਨੇਚਰ ਆ ਨਾ, ਕੁਦਰਤ ਆ, ਕੁਦਰਤੀ ਡਿਫੈਂਸ। ਦੇਖੋ ਮੇਰੀ ਗੱਲ ਸੁਣੋ, ਨੇਚਰ ਸਾਡੇ ਅੰਦਰ ਧੜਕਦੀ ਆ। ਜਦੋਂ ਬੰਦਾ ਜੰਗਲਾਂ ਚ ਰਹਿੰਦਾ ਸੀ, ਹੁਣ ਵੀ ਜੰਗਲੀ ਜਾਨਵਰ ਹਿਰਨਾ ਜਿਹੜਾ ਆਪਣੇ ਆਪ ਨੂੰ ਬਚਾਉਣ ਨੂੰ ਭੱਜਦਾ ਕਿ ਨਹੀਂ ਭੱਜਦਾ ਦੱਸੋ? ਸ਼ੇਰ ਉਹਦੇ ਮਗਰ ਭੱਜਦਾ, ਠੀਕ ਹੈ, ਇੱਕ ਨੇ ਦੂਜੇ ਦੀ ਖੁਰਾਕ ਬਣਨਾ। ਮੱਝਾਂ ਹੋਰ ਜਾਨਵਰ ਸ਼ੇਰਾਂ ਦੇ ਅੱਗੇ ਭੱਜਦੇ ਨੇ, ਪਰ ਕਈ ਵਾਰੀ ਜਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਆਪਣੀ ਤਾਕਤ ਦਾ, ਭੂਸਰੇ ਹੋਏ ਸਾਹ ਨੇ ਜਿਹੜੇ, ਫਿਰ ਸ਼ੇਰ ਨੂੰ ਵੀ ਚੱਕ ਲੈਂਦੇ ਸਿੰਘਾਂ ਤੇ, ਦੇਖੋ ਯੂਟਿਊਬ ਦੇ ਉੱਤੇ। ਇਸ ਕਰਕੇ ਰੈਜ਼ਿਸਟੈਂਸ ਆ ਜਿਹੜਾ ਨਾ ਕੁਦਰਤੀ ਸਾਡੇ ਅੰਦਰ ਬੰਦੇ ਦਾ ਦੇਖੋ ਭੱਜਦਾ, ਤੁਸੀਂ ਸਡਨਲੀ ਤੁਹਾਡੇ ਤੇ ਅਚਨਚੇਤ ਕੋਈ ਹਮਲਾ ਹੁੰਦਾ, ਤੁਹਾਡਾ ਦਿਲ ਬਹੁਤ ਜ਼ੋਰ ਨਾਲ ਧੜਕਦਾ, ਉਹ ਬਲੱਡ ਆ ਜਿਹੜਾ ਉਹ ਲੱਤਾਂ ਦੇ ਵਿੱਚ ਭੇਜਦਾ ਤੇਜ਼ੀ ਨਾਲ ਵੀ ਭੱਜ ਜਾ, ਖਤਰਨਾਕ ਹਾਲਾਤ ਨੇ। ਅੱਛਾ ਤੁਸੀਂ ਭੱਜ ਜਾਂਦੇ ਹੋ, ਉਹ ਬਲੱਡ ਤੁਹਾਡੇ ਹੱਥਾਂ 'ਚ ਤੁਹਾਡੀਆਂ ਬਾਹਾਂ 'ਚ ਵੀ ਭੇਜਦਾ ਵੀ ਜੇ ਤੁਸੀਂ ਮੁਕਾਬਲਾ ਕਰ ਸਕਦੇ ਹੋ ਤੁਸੀਂ ਮੁਕਾਬਲਾ ਕਰੋ। ਹੁਣ ਕੁਦਰਤ ਨੂੰ, ਕੁਦਰਤ ਜਿਹੜੀ ਸਾਡੇ ਅੰਦਰ ਧੜਕ ਰਹੀ ਹੈ ਉਹਨੂੰ ਕਿਹੜਾ ਕਾਨੂੰਨ ਆ ਜਿਹੜਾ ਉਹ ਆਪਣੇ ਕਲਾਵੇ ਦੇ ਵਿੱਚ ਲੈ ਲੂਗਾ। ਇਸ ਕਰਕੇ ਦੋਸਤੋ ਭਗਤ ਸਿੰਘ ਬਾਰੇ ਪੜ੍ਹੋ ਥੋੜਾ ਬਹੁਤ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਜ਼ਰੂਰ ਪੜ੍ਹਿਓ। ਇਹ ਠੀਕ ਹੈ ਭਗਤ ਸਿੰਘ ਬਾਰੇ ਸਾਨੂੰ ਦੱਸਿਆ ਨਹੀਂ ਗਿਆ, ਪਹਿਲਾਂ ਜਨਸੰਘੀਏ ਕਹਿੰਦੇ ਰਹੇ ਤਾਂ ਭਗਤ ਸਿੰਘ ਸਾਡਾ ਟੋਪੀ ਵਾਲਾ, ਫਿਰ ਖੱਟੀ ਪੱਗ ਬੰਨ ਕੇ ਕਹਿੰਦੇ ਸੀ ਉਹ ਤਾਂ ਸੰਧੂ ਜੱਟ ਸੀ, ਭਗਤ ਸਿੰਘ ਤਾਂ ਕਿਤੇ ਬਹੁਤ ਗਾਂਹ ਸੀ। ਅੱਛਾ ਜਦੋਂ ਭਗਤ ਸਿੰਘ ਦੀ ਗੱਲ ਕਰਦੇ ਹਾਂ, ਇਕੱਲਾ ਭਗਤ ਸਿੰਘ ਨਹੀਂ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਜਿੰਨੇ ਵੀ ਮੈਂਬਰ ਸੀ ਅਸੀਂ ਸਾਰਿਆਂ ਨੂੰ ਸਿਰ ਝੁਕਾਉਂਦੇ ਹਾਂ। ਉਨ੍ਹਾਂ ਨੇ ਐਵੇਂ ਨਹੀਂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦਿੱਤਾ ਸੀ, ਤੇ ਇਨਕਲਾਬ ਦਾ ਮਤਲਬ ਮੈਂ ਤਾਂ ਹੈਰਾਨ ਹੁੰਦਾ, ਬਹੁਤ ਵਾਰੀ ਕਹਿੰਦੇ ਇਨਕਲਾਬ ਦਾ ਮਤਲਬ, ਇਨਕਲਾਬ ਦਾ ਮਤਲਬ ਦੋਸਤੋ ਤਬਦੀਲੀ ਹੁੰਦਾ, ਬਦਲਣਾ, ਚੰਗਾ ਬਦਲਾ ਜਿਹੜਾ ਇਨਕਲਾਬ। ਇਨਕਲਾਬ ਆਪਣੇ ਆਪ ਕੁਦਰਤ ਦੇ ਵਿੱਚ ਹੋ ਰਿਹਾ, ਕਈ ਵਾਰੀ ਐਵੋਲਿਊਸ਼ਨਰੀ ਚੇਂਜ ਹੁੰਦੀ ਹੈ, ਕਈ ਵਾਰੀ ਰੈਵੋਲਿਊਸ਼ਨਰੀ ਚੇਂਜ ਹੁੰਦੀ ਹੈ, ਐਵੋਲਿਊਸ਼ਨਰੀ ਚੇਂਜ ਹੌਲੀ ਹੌਲੀ ਹੁੰਦੀ ਹੈ। ਡਾਰਵਿਨ ਬਾਰੇ ਪੜ੍ਹ ਲਓ, ਡਾਰਵਿਨ ਦੇ ਸਿਧਾਂਤ ਬਾਰੇ, ਖੁਦ ਅਸੀਂ ਸਾਡੇ ਸਰੀਰ ਦੀ ਬਣਤਰ ਐਵੋਲਿਊਸ਼ਨਰੀ ਚੇਂਜ ਆ, ਸਾਡੇ ਹੱਥਾਂ ਦੀ ਬਣਤਰ ਕੁਦਰਤ। ਮੈਂ ਬਾਰ ਬਾਰ ਕਹਿੰਦਾ ਵੀ ਨੇਚਰ ਸਾਡੇ ਵਿੱਚ ਧੜਕਦੀ ਹੈ, ਸਾਡੇ ਹੱਥ ਦੀ ਸ਼ਕਲ ਇਸ ਤਰ੍ਹਾਂ ਕਿਉਂ ਬਣੀ ਹੈ, ਗ੍ਰੈਸਪਿੰਗ ਪਾਵਰ ਕਿਉਂ ਬਣੀ ਹੈ। ਕਰੋੜਾਂ ਸਾਲਾਂ ਦਾ ਜੀਵ ਵਿਕਾਸ ਦਾ ਜਦੋਂ ਇਤਿਹਾਸ ਪੜ੍ਹ ਕੇ ਵੇਖਦੇ ਹੋ, ਜਦੋਂ ਬੰਦਾ ਨਹੀਂ, ਆਈ ਮੀਨ ਜਦੋਂ ਜਾਨਵਰ ਤੁਰਨ ਲਾ, ਜਦੋਂ ਕੁਝ ਜਾਨਵਰ ਹੁੰਦੇ ਆ ਚਾਰ ਲੱਤਾਂ ਤੇ ਤੁਰਦੇ ਆ, ਬਹੁਤ ਚਾਰ ਲੱਤਾਂ ਤੇ ਤੁਰਦੇ ਸੀ, ਪਹਿਲਾਂ ਤਾਂ ਜੀਵਾਂ ਦੀ ਉਤਪਤੀ ਸਮੁੰਦਰ ਦੇ ਵਿੱਚ ਹੋਈ, ਫਿਰ ਇਹੋ ਜਿਹੇ ਜੀਵ ਪੈਦਾ ਹੋਏ ਜਿਹੜੇ ਸਮੁੰਦਰ ਤੇ ਧਰਤੀ ਦੋਨਾਂ ਤੇ ਰਹਿ ਸਕਦੇ ਸੀ, ਫਿਰ ਚਾਰ ਲੱਤਾਂ ਤੇ ਚੱਲਣ ਵਾਲੇ ਜੀਵ ਪੈਦਾ ਹੋਏ, ਚਾਰ ਲੱਤਾਂ ਦੇ ਵਿੱਚੋਂ ਜਿਹੜੇ ਦੋ, ਜਿਨ੍ਹਾਂ ਨੇ ਦੋ ਲੱਤਾਂ ਤੇ ਤੁਰਨਾ ਸਿੱਖਿਆ ਤੇ ਮੂਹਰਲੇ ਦੋ ਜਿਹੜੀਆਂ ਲੱਤਾਂ ਸੀ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕੀਤਾ, ਉੱਥੋਂ ਹੌਲੀ ਹੌਲੀ ਕਰੋੜਾਂ ਸਾਲਾਂ ਦੇ ਵਿੱਚ ਜਾ ਕੇ ਇਹੋ ਜਿਹੇ ਜੀਵ, ਇਹੋ ਜਿਹੇ ਜਾਨਵਰ ਪੈਦਾ ਹੋਏ ਜਿਨ੍ਹਾਂ ਦੇ ਵਿੱਚ ਬਾਂਦਰ, ਚਿੰਪੈਂਜ਼ੀ, ਲੰਗੂਰ, ਇਨਸਾਨ ਸਾਡੇ ਵੱਡੇ ਵਡੇਰੇ ਆ ਜਾਂਦੇ ਆ। ਜੀਵ ਵਿਕਾਸ ਦਾ ਇਤਿਹਾਸ ਦਾ ਸਾਰਾ ਪੜ੍ਹ ਕੇ ਵੇਖ ਲਓ, ਉਹਦੇ ਵਿੱਚ ਹੱਥ ਦੀ ਗ੍ਰੈਸਪਿੰਗ ਪਾਵਰ ਕਿਵੇਂ ਬਣੀ, ਕਿਰਤ ਦੀ ਕੀ ਭੂਮਿਕਾ, ਜਦੋਂ ਬੰਦਾ ਕੰਮ ਕਰਨ ਲੱਗਿਆ ਕਿਵੇਂ ਸਾਡੇ ਹੱਥਾਂ ਦੀ ਸ਼ੇਪ ਬਣੀ, ਬਾਈਨੋਕੂਲਰ ਵਿਜ਼ਨ, ਅਸੀਂ ਦੋਨੇ ਅੱਖਾਂ ਨਾਲ ਅੱਗੇ ਵੇਖਦੇ ਹਾਂ, ਮੱਝ ਜਾਂ ਗਾਂ ਨਹੀਂ ਅੱਗੇ ਦੇਖਦੇ, ਉਹਨਾਂ ਦੀ ਇੱਕ ਅੱਖ ਹੋਰ ਪਾਸੇ ਨੂੰ ਦੇਖਦੇ, ਦੂਜੀ ਹੋਰ ਪਾਸੇ ਨੂੰ ਦੇਖਦੀ ਹੈ। ਇਹ ਸਾਰਾ ਜਦੋਂ ਘੋਖੋਗੇ ਨਾ ਤੁਹਾਨੂੰ ਪਤਾ ਲੱਗ ਜੂ ਵੀ ਮਨੁੱਖ ਆ ਜਿਹੜਾ ਨਾ ਉਹ ਐਵੇਂ ਨਹੀਂ ਇਸ ਸਟੇਜ ਤੇ ਪਹੁੰਚਿਆ, ਇਹਦੇ ਚ ਕੌਨਸ਼ੀਅਸ ਐਫਰਟਸ, ਆਲੇ ਦੁਆਲੇ ਨੂੰ ਦੇਖਣਾ, ਕੁਦਰਤ ਦੇ ਡੂੰਘੇ ਭੇਤਾਂ ਨੂੰ ਬੁੱਝਣਾ, ਬਹੁਤ ਕੁਛ ਆ। ਤੇ ਗਿਆਨ ਆ ਜਿਹੜਾ, ਗਿਆਨ ਬੰਦੇ ਨੂੰ ਬਦਲਦਾ, ਇਹ ਤਾਂ ਕਈ ਮਹਾਂਗਿਆਨੀ ਲੋਕ ਤੇ ਮੂਰਖ ਬੇਵਕੂਫ ਉਜੱਡ ਲੋਕ ਨੇ ਜਿਹੜੇ ਕਿਤਾਬਾਂ ਦੇ ਨਾਲ ਨਫ਼ਰਤ ਕਰਦੇ ਨੇ, ਜਿਹੜੇ ਅਲੱਗ ਅਲੱਗ ਤਰ੍ਹਾਂ ਦੀਆਂ ਪੁਸਤਕਾਂ ਨਹੀਂ ਪੜ੍ਹਦੇ, ਜਿਹੜੇ ਸਿਰਫ ਇੱਕੋ ਕਿਸਮ ਦੀਆਂ ਪੁਸਤਕਾਂ ਪੜ੍ਹ ਕੇ ਉਹਦਾ ਹੀ ਰਾਗ ਲਾਪੀ ਜਾਂਦੇ ਨੇ। ਪੜ੍ਹੋ, ਸਾਇੰਸ ਨੂੰ ਪੜ੍ਹੋ, ਧਰਮ ਨੂੰ ਪੜ੍ਹੋ, ਬੁੱਧਿਜ਼ਮ ਪੜ੍ਹੋ, ਹਿੰਦੂਇਜ਼ਮ ਪੜ੍ਹੋ, ਸਿੱਖਜ਼ਮ ਪੜ੍ਹੋ, ਕੁਰਾਨ ਪੜ੍ਹੋ, ਜੀਵ ਵਿਕਾਸ ਦਾ ਸਿਧਾਂਤ ਪੜ੍ਹੋ, ਸਾਰਾ ਕੁਛ ਪੜ੍ਹੋ ਤੇ ਦੇਖੋ ਤੁਸੀਂ ਬਦਲੋਗੇ ਕਿਵੇਂ। ਫਿਰ ਤੇ ਜੇ ਘਰੇ ਬੈਠੇ ਹੀ ਤੁਸੀਂ ਕਹੀ ਜਾਣਾ ਵੀ ਰੱਬਾ ਬਸ ਮੈਨੂੰ ਮੱਤ ਦੇ ਦੇ, ਵੀ ਰੱਬ ਨੇ ਖਜ਼ਾਨਾ ਖੋਲਿਆ ਤੈਨੂੰ ਮੱਤ ਦੇ, ਤੂੰ ਹੱਥ ਹਿਲਾ, ਦਿਮਾਗ ਹਿਲਾ, ਕੰਮ ਕਰ। ਅੱਛਾ ਜ਼ਰੂਰੀ ਨਹੀਂ ਕਿਤਾਬਾਂ ਪੜ੍ਹਨ ਦੇਣਾ ਨੌਲੇਜ ਆਉਂਦੀ, ਜਦੋਂ ਕੰਮ ਕਰੋਗੇ ਕੰਮ ਨੇ ਬੰਦੇ ਨੂੰ ਵੈਸੇ ਹੀ ਬਦਲ ਦੇਣਾ। ਚਾਰ ਬੰਦਿਆਂ ਦੀ ਗੱਲ, ਹੁਣ ਸਾਡੇ ਜਾਤ ਪਾਤ ਬਹੁਤ ਆ, ਪਰ ਜਦੋਂ ਇੱਕ ਸੀਰੀ ਤੇ ਇੱਕ ਕਿਸਾਨ ਆ ਜਿਹੜਾ ਇਕੱਠੇ ਕੰਮ ਕਰਦੇ ਆ ਉਹ ਬਦਲ ਜਾਂਦੇ ਆ, ਆਰਥਿਕ ਹਾਲਾਤ ਬਦਲ ਦਿੰਦੇ ਆ। ਜਿਹੜੇ ਪੰਡਤਾਂ ਦੇ ਜਿਹੜੇ ਪੁਜਾਰੀ ਹੁੰਦੇ ਸੀਗੇ, ਪੰਡਤ ਹੁੰਦੇ ਸੀ, ਉਹ ਨਹੀਂ ਬਦਲੇ, ਉਹ ਪੰਡਤ ਆ ਜਿਹੜੇ ਉੱਥੇ ਪਾਠ ਪੂਜਾ ਕਰੀ ਜਾਂਦੇ ਸੀ, ਮੈਂ ਸਾਨੂੰ ਭੇਟ ਨਾ ਦੇਵੇ ਸਾਡੇ ਮੂਰਤੀ ਜਿਹੜੀ ਪੱਥਰ ਦੀ ਬਣਾਈ ਹੋਈ ਆ ਇਹਨੂੰ ਕੋਈ ਸ਼ੂਦਰ ਹੱਥ ਲਾ ਜੂ, ਇਹ ਭਿੱਟੀ ਗਈ। ਉਧਰਲੇ ਪਾਸੇ ਕਿਸਾਨ ਤੇ ਸੀਰੀ ਉਹ ਇਕੱਠੇ ਕੰਮ ਕਰਦੇ ਹੁੰਦੇ ਸੀ, ਇਕੱਠੇ ਕੰਮ ਕਰਦੇ, ਪਾਣੀ ਘੱਟ ਸੀ, ਦੂਰੋਂ ਕਿਤੇ ਗਲਾਸ ਚ ਇਕੱਠੇ ਰੋਟੀ ਖਾਣੀ, ਪਾਣੀ ਲੈ ਕੇ ਆਉਣਾ ਤੇ ਇੱਕੋ ਗਲਾਸ ਚ ਪਾਣੀ ਪੀਣਾ, ਆਪੇ ਕੰਮ ਨੇ ਉਹਨਾਂ ਨੂੰ ਬਦਲਤਾ ਨਾ, ਹੌਲੀ ਹੌਲੀ ਬਦਲ ਰਹੇ ਆ। ਅੱਛਾ ਹੋਰ ਦੱਸਾਂ ਤੁਹਾਨੂੰ, ਇਕੱਠੇ ਜਦੋਂ ਜੱਟ ਤੇ ਸੀਰੀ ਸ਼ਰਾਬ ਕੱਢਦੇ ਹੁੰਦੇ ਇੱਕੋ ਗਲਾਸ ਚ ਪੀ ਲੈਂਦੇ ਆ, ਟੁੱਟ ਗਈ ਨਾ ਜਾਤ ਪਾਤ। ਇਸ ਤਰ੍ਹਾਂ ਹਾਲਾਤ ਆਪਣੇ ਆਪ ਬਹੁਤ ਚੀਜ਼ਾਂ ਤੋੜਦੇ ਨੇ, ਬਹੁਤ ਚੀਜ਼ਾਂ ਸਿਰਜਦੇ ਨੇ। ਹੁਣ ਦਾ ਜਿਹੜਾ ਦੌਰ ਆ ਇਹਦੇ ਵਿੱਚ ਇਹੋ ਜਿਹਾ ਨਹੀਂ ਰਹਿਣਾ, ਇਹਨੇ ਬਦਲਿਆ ਜਾਣਾ, ਬਦਲ ਜਾਣਾ, ਆ 10-12 ਸਾਲਾਂ 'ਚ ਬਹੁਤ ਕੁਛ ਬਦਲ ਜੂਗਾ, ਬੜਾ ਕੁਛ ਬਦਲਣਾ। ਆਰ ਸੀ ਐਮ ਪੀ ਦੀ ਜਿਹੜੀ ਰਿਪੋਰਟ ਆ, ਮੈਂ ਤਾਂ ਚਲੋ ਹਾਸੇ ਮਜ਼ਾਕ ਦੀ ਗੱਲ ਕੀਤੀ ਹੈ, ਬਹੁਤ ਕੁਝ ਇਸ਼ਾਰਾ ਕਰਦੀ ਹੈ। ਤੁਸੀਂ ਕੀ ਸਮਝਦੇ ਹੋ ਵੀ ਜਿਨ੍ਹਾਂ ਲੋਕਾਂ ਕੋਲੇ ਕੰਮ ਨਹੀਂ ਉਹ ਆਈ ਫਿਰਦੇ ਰਹਿਣਗੇ? ਠੀਕ ਹੈ, ਉਹ ਕੋਸ਼ਿਸ਼ ਕਰਨਗੇ, ਹਿੰਮਤ ਕਰਨਗੇ, ਗੱਲ ਪਾਰਟੀਆਂ ਤੱਕ ਪਹੁੰਚੂਗੀ ਤੇ ਸਿਸਟਮ ਆਈ ਬਗਾਵਤ ਹੋਣ ਦੇ ਜੂਗਾ। ਇਹ ਤਾਂ ਐਵੇਂ ਖਾਮ ਖਾ ਫਾਲਤੂ ਦੀਆਂ ਗੱਲਾਂ ਨੇ, ਇਹਨਾਂ ਕੋਲ ਹੋਰ ਕੁਝ ਕੰਮ ਕਰਨ ਨੂੰ ਹੈ ਨੀ ਗਾ। ਤਨਖਾਹਾਂ ਲੈਂਦੇ ਨੇ ਮੋਟੀਆਂ ਪੁਲਿਸ ਪੁਲਿਸ ਵਾਲੇ, ਇਹ ਰਿਪੋਰਟਾਂ ਜੀਆਂ ਬਣਾ ਕੇ ਇਹ ਨਾ ਕੁਛ ਕਾਰਵਾਈ ਜੀ ਪੂਰੀ ਕਰਦੇ ਹੁੰਦੇ ਨੇ, ਐਡੀ ਵੀ ਕੋਈ ਗੱਲ ਨੀ ਹੈਗੀ। ਚਲੋ ਆਪਾਂ ਐਂ ਕਰਦੇ, ਹੁਣ ਕਾਫੀ ਸਮਾਂ ਹੋ ਗਿਆ, ਇੱਕ ਕਾਲਰ ਵੀ ਸਾਡੇ ਨਾਲ ਨੇ ਤੇ ਭਗਤ ਸਿੰਘ ਬਾਰੇ ਹੋਰ ਗੱਲਾਂ ਕਰਾਂਗੇ, ਆਪਾਂ ਇੱਕ ਕਾਲ ਲੈ ਲਈਏ। ਦੇਖਾ ਸਵਾਗਤ ਜੀ ਤੁਹਾਡਾ ਅੱਜ ਪ੍ਰੋਗਰਾਮ ਚ। ਹਾਂਜੀ ਸਤਿ ਸ਼੍ਰੀ ਅਕਾਲ। ਨਹੀਂ ਜੀ ਡ੍ਰੌਪ ਕਰ ਗਏ। ਲਓ ਆਪਾਂ ਫਿਰ ਹੁਣ ਛੋਟੀ ਜਿਹੀ ਬ੍ਰੇਕ ਲੈ ਲਈਏ। ਮਿਸੀ ਸਾਗਾ ਚ ਸਕੇਰਵਨ ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ 1 bedroom ਪਲੱਸ ਡੈਨ ਇਨ 550,000 ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ, 2 bedroom ਪਲੱਸ ਡੈਨ ਇਨ 700,000 ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹੋ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ 647384630084 ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 6742956400। HK ਟਾਇਰ ਸੈਂਟਰ।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਰਾਜਪਾਲ ਬਰਾੜ ਸਪਾਂਸਰ ਕਰਦੇ ਨੇ, 416-917-1456 ਇਹਨਾਂ ਦਾ ਨੰਬਰ ਆ, 416-917-1456। ਡਿਸੇਬਿਲਟੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਕਰਾ ਲਓ ਦੋਸਤੋ ਜ਼ਰੂਰ। ਤੇ ਜੇ ਤੁਹਾਡੇ ਕੋਲ ਪੈਸੇ ਜੋੜ ਕੇ ਰੱਖੇ ਹੋਏ ਨੇ, ਮਿਹਨਤ ਦੇ ਪੈਸੇ, ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰ ਲਿਆ ਕਰੋ, ਇਹਨਾਂ ਤੋਂ ਕਰਵਾ ਲਿਆ ਕਰੋ, ਉਹੋ ਜਿਹੀ ਥਾਂ ਤੇ ਖਰਚੋ ਜਿੱਥੇ ਸੋਹਣੀ ਗਰੋਥ ਹੁੰਦੀ ਆ, ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਆ। ਅਲੱਗ ਅਲੱਗ ਤਰ੍ਹਾਂ ਦੇ ਫੰਡਸ ਹੁੰਦੇ ਨੇ, ਸੈਗਰੀਗੇਟਡ ਫੰਡਸ ਹੁੰਦੇ ਨੇ ਤੇ ਕੁਝ ਹੋਰ ਤਰ੍ਹਾਂ ਦੇ ਫੰਡਸ ਹੁੰਦੇ ਨੇ। ਤੁਸੀਂ ਜਾਣਦੇ ਹੋ ਬੈਂਕ, ਕੋਈ ਕਹਿੰਦਾ TFSA ਕਰ ਲਾ, ਕੋਈ ਕਹਿੰਦਾ ਜੀ ਇਹ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਲੈ ਲਾ, ਮਾਹਰ ਬੰਦੇ ਕੋਲ ਜਾਓ ਦੋਸਤੋ, ਸਾਲ ਕੁ ਬਾਅਦ ਨਾ ਚੈੱਕ ਕਰਾ ਲਿਆ ਕਰੋ ਪੋਰਟਫੋਲੀਓ ਆਪਣਾ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ, 416-917-1456 ਇਹਨਾਂ ਦਾ ਨੰਬਰ ਆ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਸਟਮ ਬਿਲਟ ਕਿਚਨਸ, ਹਾਈ ਐਂਡ ਕਿਚਨਸ। ਤੁਸੀਂ ਘਰ ਬੜਾ ਸੋਹਣਾ ਬਣਾਇਆ, ਕਸਟਮ ਬਿਲਡ ਤਾਂ ਕਿਚਨ ਵੀ ਹਾਈ ਐਂਡ ਚਾਹੀਦੀ ਹੈ, ਤਾਲਮੇਲ ਕਰ ਲਿਓ 905-673-2872 9056732872 ਇਹਨਾਂ ਦਾ ਨੰਬਰ ਆ। ਜਦੋਂ ਹੀ ਕਿਤੇ ਤੁਹਾਡੇ ਮਨ ਚ ਖਿਆਲ ਆਵੇ ਵੀ ਕਿਚਨ ਤੁਹਾਡੀ ਪੁਰਾਣੀ ਹੋ ਗਈ ਹੈ, ਇੱਕ ਵਾਰੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਸੋਹਣੀਆਂ ਕਿਚਨ ਡਿਜ਼ਾਇਨ ਕਰਾਉਣ ਲਈ, ਕਰਨ ਲਈ ਇਹਨਾਂ ਨੇ ਡਿਜ਼ਾਇਨ ਰੱਖੇ ਹੋਏ ਨੇ, ਹਰ ਵਾਰੀ ਵੱਖਰੀ ਤਰ੍ਹਾਂ ਦੀ ਕਿਚਨ ਡਿਜ਼ਾਇਨ ਕਰਦੇ ਨੇ। 905-673-2872 ਇਹਨਾਂ ਦਾ ਨੰਬਰ ਆ। ਰੀਅਲ ਸਟੇਟ ਕਲੋਜ਼ਿੰਗ ਆ ਰਹੀ ਹੈ ਤੁਹਾਡੀ, ਤੇ ਫਿਰ ਤੁਸੀਂ ਆਸਰਾ ਲਾਇਰਜ਼ ਵਾਲੇ ਨਾਲ ਸੰਪਰਕ ਕਰਨਾ। 905-456-2020 ਆਸਰਾ ਲਾਇਰਜ਼ ਦਾ ਨੰਬਰ ਆ, 9054562020। ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ ਇਹ, ਤੇ ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਨ੍ਹਾਂ ਦਾ ਆਫਿਸ ਆ, ਆਸਰਾ ਲਾਇਰਜ਼, ਤਾਲਮੇਲ ਕਰ ਲਿਓ। ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਪਹੁੰਚਣਾ, ਵਰਕ ਪਰਮਿਟ ਚਾਹੀਦਾ, ਟਰੱਕ ਦਾ ਲਾਇਸੈਂਸ ਹੈਗਾ ਇੱਥੇ ਤੁਹਾਡੇ ਕੋਲੇ, ਤੇ ਕੰਮ ਕਰਨਾ ਚਾਹੁੰਦੇ ਹੋ ਕਾਨੂੰਨੀ ਤਰੀਕੇ ਦੇ ਨਾਲ। ਸਪੋਜ਼ ਕਈ ਵਾਰੀ ਬਾਹਰੋਂ ਆਏ ਹੁੰਦੇ ਆ, ਦੁਬਈ ਦਾ ਐਕਸਪੀਰੀਅੰਸ ਹੁੰਦੀ ਆ ਜਾਂ ਹੋਰ ਕਿਸੇ ਕੰਟਰੀ ਦਾ ਐਕਸਪੀਰੀਅੰਸ ਹੁੰਦਾ ਟਰੱਕਿੰਗ ਦਾ, ਇੱਥੇ ਆ ਕੇ ਲਾਇਸੈਂਸ ਲੈ ਲੈਂਦੇ ਹੋ, ਤੇ ਵਰਕ ਪਰਮਿਟ ਚਾਹੀਦਾ, ਫਿਰ ਵੀ ਤੁਸੀਂ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲਿਆਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ, 6476463000 ਇਹਨਾਂ ਦਾ ਨੰਬਰ ਹੈਗਾ। ਭੁਪੇਸ਼ ਵਰਮਾ ਮੋਰਗੇਜ ਬ੍ਰੋਕਰ ਨੇ ਜੀ, ਤੇ ਮੋਰਗੇਜ ਦੀ ਜੇ ਕੋਈ ਆ ਜਾਏ ਸਮੱਸਿਆ ਤੁਹਾਨੂੰ, ਤੇ ਉਹ ਸਮੱਸਿਆ ਨੂੰ ਹੱਲ ਕਰ ਦਿੰਦੇ ਨੇ। ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ, ਤੁਸੀਂ ਫਸਟ ਟਾਈਮ ਬਾਇਰ ਹੋ ਤੇ ਕੈਸ਼ ਤੇ ਕੰਮ ਕਰਦੇ ਹੋ ਤੇ ਫਿਰ ਵੀ ਤੁਹਾਡੀ ਮੋਰਗੇਜ ਵਗੈਰਾ ਕਰਵਾ ਦਿੰਦੇ ਨੇ। 6476247777 ਨੰਬਰ ਆ, 6476247777। ਕਾਫੀ ਸਾਰੇ ਤੁਹਾਡੇ ਟੈਕਸਟ ਆਏ ਨੇ ਜੀ। ਇਹ ਮੇਰਾ ਖਿਆਲ ਸ਼ਾਇਦ ਸਮਰਾ ਸਾਹਿਬ ਜੀ ਨੇ ਲਿਖਿਆ, ਕਹਿੰਦੇ ਖੱਚ ਤੇ ਰੰਗੜ। ਮੇਰਾ ਖਿਆਲ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸਿਫਤ ਦੇ ਵਿੱਚ ਉਹਨਾਂ ਨੇ ਸ਼ਬਦ ਇਹ ਕਹੇ ਨੇ। ਚਲੋ ਕੋਈ ਗੱਲ ਨੀ ਜੀ, ਆਪਾਂ ਗੱਲ ਕਰ ਰਹੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀ। ਤੁਸੀਂ ਬਹੁਤ ਥੋੜੇ ਲੋਕ ਵੇਖੇ ਹੋਣੇ ਆ ਜਿਹੜੇ ਆਪਣੇ ਗੁਣ ਗਾਉਂਦੇ ਰਹਿੰਦੇ ਨੇ ਤੇ ਆਪਣੇ ਵਿਰੋਧੀ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਿਹੜੇ ਸਿਆਣੇ ਲੋਕ ਨੇ, ਦਲੇਰ ਲੋਕ ਨੇ, ਉਹ ਕੀ ਕਰਦੇ ਨੇ, ਉਹ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਨੇ। ਵਿਰੋਧੀ ਦੇ ਵਿੱਚ ਜੇ ਕੋਈ ਗੁਣ ਹੋਵੇ ਤਾਂ ਉਸ ਗੁਣ ਨੂੰ ਵੀ ਅਪਣਾ ਲੈਂਦੇ ਨੇ ਤੇ ਉਹਦੀ ਐਪਰੀਸ਼ੀਏਸ਼ਨ ਕਰਦੇ ਨੇ। ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਮਹਾਤਮਾ ਗਾਂਧੀ ਤੇ ਭਗਤ ਸਿੰਘ, ਇਹ ਦੋ ਅਲੱਗ ਅਲੱਗ ਧੁਰੇ ਨੇ ਕਹਿ ਲਓ। ਸ਼ਹੀਦ ਆਜ਼ਮ ਭਗਤ ਸਿੰਘ ਨਹੀਂ ਜੀ, ਇਹ USA ਨੂੰ ਕਹਿੰਦੇ ਨੇ ਸ਼ਾਇਦ, ਹਰਦੇਵ ਸਿੰਘ ਸਮਰਾ ਜੀ। ਚਲੋ ਕੋਈ ਗੱਲ ਨੀ, ਸ਼ਹੀਦ ਆਜ਼ਮ ਭਗਤ ਸਿੰਘ ਜਿੱਥੇ ਮਹਾਤਮਾ ਗਾਂਧੀ ਦੇ ਢੰਗ ਤਰੀਕਿਆਂ ਦੀ ਨੁਕਤਾਚੀਨੀ ਕਰਦਾ, ਨਾਲ ਦੀ ਨਾਲ ਉਹ ਕਹਿੰਦਾ ਵੀ ਜਿਹੜਾ ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਾਉਂਦਾ ਮਹਾਤਮਾ ਗਾਂਧੀ ਆ, ਇਹਦੀ ਇੱਕ ਤਾਰੀਫ ਕਰਨੀ ਬਣਦੀ ਆ ਵੀ ਹਰ ਇੱਕ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦਾ, ਪਬਲਿਕ ਓਪੀਨੀਅਨ ਬਣਾਉਂਦਾ ਤੇ ਪਬਲਿਕ ਦੇ ਵਿੱਚ ਓਪੀਨੀਅਨ ਬਣਾ ਕੇ ਲੋਕਾਂ ਦੇ ਮਨਾਂ ਦੇ ਉੱਤੇ ਛਾ ਜਾਂਦਾ ਇਹ ਵੀ ਇਹ ਸੱਚੀ ਮੁੱਚੀ ਪੋਜ਼ਿਟਿਵ ਗੱਲ ਹੈਗੀ ਆ। ਤੇ ਮਹਾਤਮਾ ਗਾਂਧੀ ਦਾ ਜਿਹੜਾ ਨਾਨ ਵਾਇਲੈਂਸ ਦਾ ਹਥਿਆਰ ਆ, ਭੁੱਖ ਹੜਤਾਲ ਵਗੈਰਾ, ਉਹਨਾਂ ਨੂੰ ਇਹੋ ਜਿਹੇ ਤਰੀਕੇ ਨਾਲ ਯੂਜ਼ ਕਰਕੇ ਭਗਤ ਸਿੰਘ ਇਹੋ ਜਿਹੇ ਤਰੀਕੇ ਨਾਲ ਯੂਜ਼ ਕਰਦਾ ਬਈ ਅੰਗਰੇਜ਼ ਹਕੂਮਤ ਦੀਆਂ ਚੂੜਾਂ ਹਿੱਲ ਜਾਂਦੀਆਂ ਨੇ। ਸਭ ਤੋਂ ਲੰਮੀ ਹੜਤਾਲ ਭਾਰਤ ਦੇ ਇਤਿਹਾਸ ਦੇ ਵਿੱਚ, ਜਿਹਦੇ ਸ਼ਾਇਦ ਜਤਿੰਦਰ ਨਾਥ ਦਾਸ 66ਵੇਂ ਦਿਨ ਜਾ ਕੇ ਉਹਦੀ ਮੌਤ ਹੋ ਜਾਂਦੀ, ਉਹ ਭਗਤ ਸਿੰਘ ਤੋਂ ਉਹਦੇ ਸਾਥੀਆਂ ਨੇ ਕੀਤੀ ਹੈ। ਇਹ ਵੱਖਰੀ ਗੱਲ ਆ, ਅੱਜ ਕੱਲ੍ਹ ਕੜਾਹ ਪ੍ਰਸ਼ਾਦ ਵੀ ਖਾਈ ਜਾਂਦੇ ਆ ਕਈ, ਤੇ ਨਾਲ ਦੀ ਨਾਲ ਕਹਿੰਦੇ ਜੀ ਅਸੀਂ ਤਾਂ ਭੁੱਖ ਹੜਤਾਲ ਤੇ ਆ। ਆ ਸਾਡੇ ਸਾਊਥ ਇੱਧਰ ਅਮਰੀਕਾ ਦੇ ਵਿੱਚੋਂ ਇੱਕ ਸੱਜਣ ਸੀ, ਉਹ ਕਹਿੰਦੇ ਬਜ਼ੁਰਗ ਹੋ ਗਏ, ਕਹਿੰਦੇ 365 ਦਿਨਾਂ ਦੀ ਭੁੱਖ ਹੜਤਾਲ ਕੀਤੀ, ਸ਼ਾਇਦ ਬਾਬਾ ਕੀ ਨਾਂ ਸੀ ਮੈਨੂੰ ਤਾਂ ਉਹਦਾ ਯਾਦ ਨਹੀਂ ਗਾ ਹੁਣ, ਮੰਜੇ ਤੇ ਪਿਆ ਰਿਹਾ। ਇਹੋ ਜਿਹੇ ਵੀ ਹੈਗੇ ਨੇ ਸੱਜਣ ਵੀ ਖਾਈ ਪੀ ਵੀ ਜਾਂਦੇ ਨੇ, ਉੱਤੋਂ ਕਹਿੰਦੇ ਨੇ ਅਸੀਂ ਭੁੱਖ ਹੜਤਾਲ ਕਰਦੇ ਹਾਂ, ਤੇ ਉੱਤੇ ਭਗਤ ਸਿੰਘ ਵਰਗਿਆਂ ਨੂੰ ਉਹ ਵੀ ਕਹਿੰਦੇ ਨੇ, ਭਗਤ ਸਿੰਘ ਵੀ ਕੋਈ ਬੰਦਾ ਸੀ ਵੀ ਠੀਕ ਆ ਚਲੋ ਤੁਹਾਨੂੰ ਕਹਿਣ ਦਾ ਹੱਕ ਆ, ਭਗਤ ਸਿੰਘ ਦਾ ਕਹਿੰਦਾ ਨੁਕਤਾਚੀਨੀ ਕਰੋ, ਜਿੰਨੀ ਮਰਜ਼ੀ ਨੁਕਤਾਚੀਨੀ ਕਰੋ, ਰੱਜ ਕੇ ਨੁਕਤਾਚੀਨੀ ਕਰੋ ਭਗਤ ਸਿੰਘ ਦੀ, ਜਿੰਨੀ ਨੁਕਤਾਚੀਨੀ ਕਰੋਗੇ ਨਾ ਭਗਤ ਸਿੰਘ ਦੀ ਤੇ ਜਿਹਦੇ ਕੋਲੇ ਨੁਕਤਾਚੀਨੀ ਕਰੋਗੇ, ਤੇ ਜੇ ਤਾਂ ਉਹਦੇ ਚ ਕੋਈ ਇਨਸਾਨੀਅਤ ਦਾ ਮਾਦਾ ਹੋਇਆ ਉਹ ਪੜਤਾਲ ਕੇ ਵੇਖੂਗਾ, ਉਹ ਪੜਤਾਲ ਕੇ ਵੇਖੂਗਾ, ਉਹ ਹੋਰ ਘੋਖੂਗਾ। ਇਹੀਓ ਭਗਤ ਸਿੰਘ ਕਹਿੰਦਾ, ਕਹਿੰਦਾ ਬੰਦਿਆ, ਕਹਿੰਦਾ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਨੂੰ ਸੁਣ, ਫਿਰ ਅਨੈਲਿਸਿਸ ਕਰ, ਸੈਲਫ ਅਨੈਲਿਸਿਸ ਕਰ, ਆਪਣੇ ਆਪ ਨੂੰ ਘੋਖ ਕੇ ਵੇਖ, ਪੜ ਲਿਖ, ਗਿਆਨ ਹਾਸਲ ਕਰ, ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਤਰੀਕੇ ਦੇ ਨਾਲ ਜਵਾਬ ਦੇ, ਦਲੀਲਾਂ ਲੱਭ। ਇਹੀ ਤਾਂ ਭਗਤ ਸਿੰਘ ਕਹਿੰਦਾ। ਤੇ ਜਿਹੜਾ ਕੋਈ ਬੰਦਾ ਕਹਿੰਦਾ ਵੀ ਅਸੀਂ ਤਾਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ, ਅਸੀਂ ਤਾਂ ਡਾਂਗ ਚੱਕ ਲੈਣੀ ਹਰ ਇੱਕ ਗੱਲ ਦੇ ਉੱਤੇ, ਕਾਹਦਾ ਬੰਦਾ ਉਹ? ਤੇ ਜਿਹੜਾ ਬੰਦਾ ਘੋਖ ਨਹੀਂ ਸਕਦਾ, ਰਿਵਿਊ ਨਹੀਂ ਕਰ ਸਕਦਾ, ਸੈਲਫ ਅਨੈਲਿਸਿਸ ਨਹੀਂ ਕਰ ਸਕਦਾ, ਜਿਹੜੇ ਬੰਦੇ ਦੀ ਕੰਟਰੀਬਿਊਸ਼ਨ ਹੀ ਕੋਈ ਨਹੀਂ, ਜਿਹੜਾ ਬੰਦਾ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਹੱਥ ਨਹੀਂ ਹਿਲਾ ਸਕਦਾ, ਆਪਦਾ ਮਿਹਨਤ ਨਹੀਂ ਕਰ ਸਕਦਾ, ਕਿਸੇ ਹੋਰ ਦਾ ਹੱਥ ਨਹੀਂ ਫੜ ਸਕਦਾ, ਸਮਾਜ ਨੂੰ ਜੇ ਲੋੜ ਆ ਕਿਸੇ ਦਾ ਹੱਥ ਫੜ ਕੇ ਅੱਗੇ ਨਹੀਂ ਵੱਧ ਸਕਦਾ, ਕਿਸੇ ਦੀ ਹੈਲਪ ਨਹੀਂ ਕਰ ਸਕਦਾ, ਤਾਂ ਇਹੋ ਜਿਹੇ ਬੰਦੇ ਦਾ ਬੋਝ ਨੇ ਸਮਾਜ ਦੇ ਉੱਤੇ, ਉਹ ਧਰਤੀ ਦੇ ਉੱਤੇ ਭਾਰ ਨੇ। ਜਿਹੜਾ ਬੰਦਾ ਰਿਲਾਈਜ਼ ਹੀ ਨਹੀਂ ਕਰਦਾ ਵੀ ਆਲੇ ਦੁਆਲੇ ਕੋਈ ਦੁਖੀ ਹੈਗਾ, ਮੇਰਾ ਹੀ ਭਰਾ ਜਿਹੜਾ ਉਹ ਧਰਤੀ ਦੇ ਕਿਸੇ ਕੋਨੇ ਦੇ ਉੱਤੇ ਉਹ ਥੱਲੇ ਭੁੰਜੇ ਸੌਂ ਰਿਹਾ, ਰਾਤ ਨੂੰ ਖਾਣ ਲਈ ਉਹਦੇ ਕੋਲ ਰੋਟੀ ਨਹੀਂ, ਜਿਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ, ਉਹ ਤਾਂ ਧਰਤੀ ਦੇ ਭਾਰ ਹੀ ਆ ਨਾ। ਤੇ ਫਿਰ ਉਹ ਤਾਂ ਕਹੀ ਜਾਂਦਾ ਜੀ 84 ਲੱਖ ਜੂਨਾਂ ਇੰਨੀਆਂ, ਫਲਾਨਾ ਢਿਮਕਾ ਆ ਹੈ ਉਹ ਆ, ਜਿਹੜੀ ਸਾਡੀ ਇਨਸਾਨਾਂ ਦੀ ਜੂਨ ਆ, ਅਸੀਂ ਦੂਜੇ ਦਾ ਦੁੱਖ ਦਰਦ ਆ ਜਿਹੜਾ ਉਹ ਸਮਝ ਨਹੀਂ ਸਕਦੇ, ਉਹਦਾ ਫਾਇਦਾ ਵੀ ਕੀ ਆ? ਪੜੋ ਦੋਸਤੋ ਭਗਤ ਸਿੰਘ ਨੂੰ ਜ਼ਰੂਰ। ਬਸ ਇਹ ਤਾਂ ਹੈ ਨਹੀਂ ਵੀ ਹੁਣ, ਚਲੋ 23 ਮਾਰਚ ਨੂੰ ਸ਼ਹੀਦੀ ਦਿਨ ਮਨਾਉਂਦੇ ਆ ਭਗਤ ਸਿੰਘ ਤੇ ਉਹਦੇ ਸਾਥੀਆਂ ਦਾ, ਪਰ ਸਮੁੱਚੀ ਜਿਹੜੀ ਭਾਰਤ ਦੀ ਆਜ਼ਾਦੀ ਦੀ ਲਹਿਰ ਆ ਨਾ, ਇਹਨੂੰ ਘੋਖ ਕੇ ਜਦੋਂ ਤੁਸੀਂ ਵੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੱਲਾ ਭਗਤ ਸਿੰਘ ਨੀ, ਭਗਤ ਸਿੰਘ ਤਾਂ ਇੱਕ ਸਿੰਬਲ ਆ, ਇੱਕ ਨਾਂ ਹੈ। ਇਹਦੇ ਦਾਇਰੇ ਚੋਂ ਸਾਰੇ ਲੋਕ ਆ ਜਾਂਦੇ ਨੇ ਜਿਨ੍ਹਾਂ ਨੇ ਥੋੜਾ ਬਹੁਤ ਆਪਣੀ ਸਮਰੱਥਾ ਦੇ ਮੁਤਾਬਕ ਥੋੜੇ ਬਹੁਤ ਤੋਂ ਲੈ ਕੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਤੀਆਂ। ਗਦਰੀ ਬਾਬੇ ਆ ਜਾਂਦੇ ਨੇ ਇਹਦੇ ਵਿੱਚ, ਇਹਦੇ ਵਿੱਚ ਸਾਰੇ ਉਹ ਲੋਕ ਆ ਜਾਂਦੇ ਨੇ ਜਿਹੜੇ ਕਾਲੇ ਪਾਣੀ ਗਏ ਨੇ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਤਾਂ ਕਿ ਸਾਡੇ ਤੋਂ ਆਉਣ ਵਾਲੀ ਅਗਲੀ ਜਨਰੇਸ਼ਨ ਆ ਜਿਹੜੀ, ਉਹ ਸੋਹਣੀ ਜ਼ਿੰਦਗੀ ਆ ਜਿਹੜੀ ਉਹ ਭੋਗੇ। ਤੇ ਸੋਹਣੀ ਜ਼ਿੰਦਗੀ ਦਾ ਕੋਈ ਪੈਮਾਨਾ ਨਹੀਂ ਹੁੰਦਾ, ਇਹ ਲਗਾਤਾਰਤਾ ਚ ਗਤੀਸ਼ੀਲਤਾ ਚ ਜ਼ਿੰਦਗੀ ਸੋਹਣੀ ਸਾਡੀ ਤਾਂਹੀਓ ਬਣਦੀ ਆ ਕਿ ਸੋਹਣੇ ਕੱਪੜੇ ਪਾਉਣ ਨਾਲ, ਵਧੀਆ ਬੈਲੈਂਸ ਡਾਇਟ ਖਾਣ ਦੇ ਨਾਲ, ਰੋਜ਼ ਫਰੂਟ ਖਾਣ ਦੇ ਨਾਲ ਜ਼ਿੰਦਗੀ ਸੋਹਣੀ ਨਹੀਂ ਬਣਦੀ। ਜਦੋਂ ਸਮਾਜ ਇਕੱਠਾ ਹੋ ਕੇ ਤੁਰਦਾ, ਕੋਆਪਰੇਟ ਕਰਦੇ ਆ, ਜਦੋਂ ਸਾਰਾ ਸਮਾਜ ਅੱਗੇ ਵੱਧਦਾ, ਜ਼ਿੰਦਗੀ ਆਪੇ ਹੀ ਸੋਹਣੀ ਬਣ ਜਾਂਦੀ ਆ। ਜਿੱਥੇ ਬੰਦਿਆਂ ਦੀਆਂ ਬੇਸਿਕ ਨੀਡਸ ਇਨਸਾਨਾਂ ਦੀਆਂ ਪੂਰੀਆਂ ਹੁੰਦੀਆਂ ਨੇ, ਜਿੱਥੇ ਬੰਦੇ ਦੇ ਮਨ ਤੇ ਬੋਝ ਕੋਈ ਨਹੀਂ, ਜਿੱਥੇ ਭਗਤ ਸਿੰਘ ਨੇ ਜੋ ਸਮਾਜ ਦੀ ਕਲਪਨਾ ਕੀਤੀ ਹੈ, ਉਹਨੇ ਬਕਾਇਦਾ ਬਲੂ ਪ੍ਰਿੰਟ ਤਿਆਰ ਕੀਤੇ ਹੈ ਜੇ ਸਮਾਜ ਦੇ, ਜਿੱਥੇ ਕੋਈ ਦੁਖੀ ਨਾ ਹੋਵੇ, ਜਿੱਥੇ ਕੋਈ ਭੁੱਖਾ ਨਾ ਰਹੇ, ਜਿੱਥੇ ਸਾਰਿਆਂ ਨੂੰ ਅੱਗੇ ਵਧਣ ਦੇ ਇੱਕੋ ਜਿਹੇ ਮੌਕੇ ਹੋਣ। ਅੱਛਾ, ਇਕੱਲੇ ਭਗਤ ਸਿੰਘ ਨੇ ਨਹੀਂ ਕੀਤੀ, ਬਾਬੇ ਨਾਨਕ ਨੇ ਕੀਤੀ ਆ, ਭਗਤ ਰਵਿਦਾਸ ਨੇ ਕੀਤੀ ਆ, ਬਹੁਤ ਸਾਰੇ ਲੋਕਾਂ ਨੇ ਕੀਤੀ ਆ। ਮੈਂ ਤਾਂ ਭਾਰਤੀ ਸਬ ਕੌਂਟੀਨੈਂਟ ਦੀ ਗੱਲ ਕਰ ਰਿਹਾ, ਦੁਨੀਆ ਲੈਵਲ ਤੇ ਜਾ ਕੇ ਦੇਖੋਗੇ ਤੁਸੀਂ ਬਹੁਤ ਸਾਰੇ ਲੋਕਾਂ ਨੇ। ਅੱਛਾ, ਹਰੇਕ ਬੰਦੇ ਦਾ ਸੁਪਨਾ ਇਹ ਵੀ ਹਾਂ ਕੋਈ ਦੁਖੀ ਨਾ ਹੋਵੇ, ਵੀ ਬੰਦੇ ਦੀ ਜ਼ਿੰਦਗੀ ਐਵੇਂ ਨਾ ਲੰਘ ਜੇ। 50-60 ਸਾਲ ਬੰਦੇ ਦੇ ਜੇ ਇਸੇ ਗੱਲ ਚ ਨਿਕਲ ਜਾਣ, ਮੈਂ ਨਾ ਇੱਕ ਛੋਟਾ ਜਿਹਾ ਘਰ ਲਿਆ 2000 ਸਕੁਅਰ ਫੁੱਟ, ਉਹਦੀਆਂ ਕਿਸ਼ਤਾਂ ਤਾਰਦੇ ਮੇਰੀ ਕਮਰਾ ਜਿਹੜੀ ਦੂਰੀ ਹੋ ਜੇ, ਇਹੋ ਜਿਹੀ ਜ਼ਿੰਦਗੀ। ਠੀਕ ਆ, 7-8 ਘੰਟੇ ਕੰਮ ਕਰੇ, ਕੰਮ ਕਰਨਾ ਚਾਹੀਦਾ, ਪਰ ਕੰਮ ਤੇ ਸਿਰਫ ਕੰਮ ਵੀ, ਸਾਡਾ ਦਾਦਾ ਪੜਦਾਦਾ ਵੀ ਕੰਮ ਕਰਦਾ ਰਿਹਾ, ਅਸੀਂ ਵੀ ਕੰਮ ਕਰੀ ਜਾਈਏ। ਜਵਾਕਾਂ ਨੂੰ ਵੀ ਅਜੇ 17 ਸਾਲ ਦੇ ਹੋਏ ਨੀ, ਉਹ ਭਾਈ ਕੰਮ ਕਰੋ, ਕੰਮ ਕਰਨ ਲੱਗ ਜਾਓ, ਬਸ ਕੰਮ ਕਰੋ, ਕੰਮ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ। ਇਹ ਥੋੜਾ ਜ਼ਿੰਦਗੀ ਆ, ਇੱਕ ਪਤਾ ਨਹੀਂ, ਮੈਂ ਗਲਤ ਹੋ ਸਕਦਾ, ਪਰ 8 ਬਿਲੀਅਨ ਲੋਕਾਂ ਤੋਂ ਵੱਧ ਵੀ ਲੋਕ ਹੋ ਜਾਣ ਨਾ, ਤਾਂ ਕੁਦਰਤ ਦਾ ਦਿੱਤਾ ਇੰਨਾ ਕੁਛ ਆ ਧਰਤੀ ਦੇ ਉੱਤੇ, ਬੰਦਾ ਆਪਣੀ ਸਮਰੱਥਾ ਮੁਤਾਬਕ ਕੰਮ ਕਰੇ, ਮੈਂ ਕੰਮ ਤੋਂ ਨਹੀਂ ਚੱਲਦਾ, ਬੰਦਾ ਆਪਣੀ ਸਮਰੱਥਾ ਮੁਤਾਬਕ ਕੰਮ ਕਰੇ, ਜਿਹੜਾ ਸਰੀਰਕ ਤੌਰ ਤੇ ਘੱਟ ਕੰਮ ਕਰ ਸਕਦਾ ਘੱਟ ਕਰੇ, ਜਿਹੜਾ ਵੱਧ ਕਰ ਸਕਦਾ ਵੱਧ ਕਰੇ, ਕੋਈ ਗੱਲ ਨਹੀਂ, ਬੰਦੇ ਨੂੰ ਕੰਮ ਦੇ ਵਿੱਚੋਂ ਸਵਾਦ ਆਵੇ, ਬੰਦੇ ਨੂੰ ਆਨੰਦ ਆਵੇ ਕੰਮ ਦੇ ਵਿੱਚੋਂ, ਬੰਦਾ ਕੰਮ ਕਰਦਾ ਨਾ ਬੰਦੇ ਦਾ ਅੰਦਰ ਭਰ ਜੇ, ਖੁਸ਼ੀ ਮਹਿਸੂਸ ਹੋਵੇ, ਕੰਮ ਦੇ ਨਾਲ ਪਿਆਰ ਹੋਵੇ, ਭਾਵੇਂ 2 ਘੰਟੇ ਹੀ ਲਾਵੇ ਬੰਦਾ, ਤੇ ਉਹਨੂੰ ਜਿਹੜੀਆਂ ਸਹੂਲਤਾਂ, ਜਿਹੜੀਆਂ ਕੰਮ ਦੇ ਮੁਤਾਬਕ ਸਹੂਲਤਾਂ ਤਾਂ ਮਿਲਣ ਵਾਲੀਆਂ ਮੋਟੀਆਂ। ਇੱਥੇ ਹੁਣ 12-12, 15-15 ਘੰਟੇ ਕੰਮ ਕਰਕੇ, ਮੈਂ ਕੱਲਾ ਇੱਥੇ ਦੀ ਗੱਲ ਨਹੀਂ ਕਰਦਾ, ਮੈਂ ਸਾਰੀ ਦੁਨੀਆਂ ਦੀ ਗੱਲ ਕਰਦੇ, ਵੀ ਬੰਦਾ ਜੰਮਿਆ ਹੀ ਥੋੜਾ ਕੰਮ ਕਰਨ ਵਾਸਤੇ ਆ, ਵੀ ਤੂੰ ਕੰਮ ਹੀ ਕਰੀ ਜਾਣਾ, ਵੀ ਬਸ ਕੰਮ ਹੀ ਕਰੀ ਜਾਣਾ, ਇਹ ਕਾਹਦੀ ਜ਼ਿੰਦਗੀ ਆ। ਮੈਂ ਮਾਫ ਕਰਿਓ, ਮੈਨੂੰ ਗਲਤ ਨਾ ਸਮਝਿਓ, ਮੈਂ ਕਹਿੰਦਾ ਬੰਦਾ ਮਸ਼ੀਨ ਨਾ ਬਣ ਜੇ, ਇਨਸਾਨ ਜਿਉਂਦਾ ਜਾਗਦਾ। ਭਗਤ ਸਿੰਘ ਦਾ ਜਦੋਂ ਫਲਸਫਾ ਪੜੋਗੇ ਨਾ, ਭਗਤ ਸਿੰਘ ਜ਼ਿੰਦਗੀ ਨੂੰ ਕਿੰਨਾ ਪਿਆਰ ਕਰਦਾ ਸੀ ਤੁਹਾਨੂੰ ਪਤਾ ਲੱਗੇ, ਇੱਕ ਜ਼ਿੰਦਗੀ ਨੂੰ ਇੰਨਾ ਪਿਆਰ ਕਰਨ ਵਾਲਾ ਬੰਦਾ ਉਹਨੂੰ ਮਜਬੂਰ ਹੋ ਕੇ ਫਾਂਸੀ ਦਾ ਰਸਾ ਚੁੰਮਣਾ ਪਿਆ। ਹਾਲਾਂਕਿ ਭੱਜ ਸਕਦਾ ਸੀ ਭਗਤ ਸਿੰਘ, ਭੁਲੇਖੇ ਚ ਨਾ ਰਹੇ, ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਕੋਲ ਇੰਨੀ ਕੁ ਤਾਕਤ ਸੀ ਵੀ ਭਗਤ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਭਜਾ ਕੇ ਲਿਜਾ ਸਕਦੀ ਸੀ, ਕੋਈ ਮਾਈ ਦਾ ਲਾਲ ਰੋਕ ਨਹੀਂ ਸੀ ਸਕਦਾ। ਪਰ ਭਗਤ ਸਿੰਘ ਨੇ ਤਾਂ ਜਾਣ ਬੁੱਝ ਕੇ ਇਹ ਦਿਖਾਉਣ ਦੇ ਲਈ ਬਈ ਜਿਹੜੇ ਉਹ ਇੰਗਲੈਂਡ ਚੋਂ ਆਏ ਨੇ ਉਹ ਹੁਸ਼ਿਆਰ ਨਹੀਂ, ਉਹ ਕਾਤਲ ਨੇ, ਲੁਟੇਰੇ ਨੇ, ਉਹਨਾਂ ਨੇ ਦੁਨੀਆਂ ਨੂੰ ਥੱਲੇ ਲਾਇਆ ਹੋਇਆ, ਇਹ ਦੱਸਣ ਦੇ ਲਈ, ਲੋਕਾਂ ਨੂੰ ਜਾਗਰਤ ਕਰਨ ਦੇ ਲਈ ਉਹਨੇ ਅਸੈਂਬਲੀ 'ਚ ਬੰਬ ਸਿੱਟਿਆ। ਹਾਲਾਂਕਿ ਬੰਬ ਵੀ ਉਹਨੇ ਫੋਕਾ ਬੰਬ ਸਿੱਟਿਆ, ਤੇ ਇੱਥੇ ਮੈਂ ਫੇਰ ਦੁਹਰਾਉਣਾ ਚਾਹੁੰਦਾ, ਭਗਤ ਸਿੰਘ ਤੇ ਸਾਥੀਆਂ ਦੇ ਕੋਲੇ, ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਕੋਲੇ ਤਾਕਤ ਸੀ ਉਹ ਬੰਬ ਬਣਾ ਕੇ ਮਾਰ ਸਕਦੇ ਸੀ, ਪਰ ਉਹਨੇ ਨਹੀਂ ਮਾਰਿਆ, ਕਿਉਂਕਿ ਉਹ ਇਨਸਾਨੀ ਜ਼ਿੰਦਗੀ ਨੂੰ ਪਿਆਰ ਕਰਦੇ ਸੀ। ਉਹ ਕਹਿੰਦੇ ਬੋਲੇ ਕੰਨਾਂ ਨੂੰ ਸੁਣਾਉਣ ਦੇ ਲਈ ਅਸੀਂ ਬੰਬ ਚਲਾ ਰਹੇ ਹਾਂ, ਕਿਸੇ ਨੂੰ ਮਾਰਨ ਲਈ ਨਹੀਂ ਚਲਾ ਰਹੇ, ਤੇ ਜੇ ਸਿਮਰਨਜੀਤ ਸਿੰਘ ਮਾਨ ਵਰਗਾ ਉਹਨਾਂ ਨੂੰ ਟੈਰੋਰਿਸਟ ਕਹਿੰਦਾ ਤਾਂ ਮੈਨੂੰ ਉਹਦੇ ਤੇ ਤਾਂ ਹਾਸਾ ਆਉਂਦਾ ਹੀ ਆਉਂਦਾ, ਸਿਮਰਨਜੀਤ ਸਿੰਘ ਮਾਨ ਤੇ ਉਹ ਜੇ ਮੂਰਖ ਲੋਕਾਂ ਤੇ ਹਾਸਾ ਆਉਂਦਾ ਜਿਹੜੇ ਉਹਨੂੰ ਚੁਣ ਕੇ ਉੱਥੇ ਭੇਜਦੇ ਨੇ ਪਾਰਲੀਮੈਂਟ ਦੇ ਵਿੱਚ, ਜਿਹੜਾ ਇੱਕ ਵੀ ਗੱਲ ਨਹੀਂ ਕਰਦਾ ਅਕਲ ਦੀ। ਇਹ ਹਜੇ ਹੋਰ ਵੀ ਪਾਸੇ ਬਹੁਤ ਨੇ, ਮਾਫ ਕਰਨਾ ਮੇਰੇ ਸ਼ਬਦਾਂ ਲਈ, ਪਰ ਇੱਕ ਪਾਸੇ ਭਗਤ ਸਿੰਘ ਆ ਜਿਹਨੇ ਆਪਣੀ ਜਿਹੜਾ ਨੁਮਾਇੰਦਗੀ ਕਰਦਾ ਭਾਰਤ ਦੇ ਇਨਕਲਾਬੀ ਲੋਕਾਂ ਦੀ, ਇੱਕ ਪਾਸੇ ਉਹ ਮੂੜ ਮਤ ਬੰਦਾ ਕੱਟੜ ਫਿਰਕਾ ਪ੍ਰਸਤ, ਇਸ ਕਰਕੇ ਸ਼ਬਦ ਵਰਤੇ ਆ ਮੈਂ, ਪਰਸਨਲੀ ਕੋਈ ਪ੍ਰੋਬਲਮ ਨਹੀਂ ਹੈਗੀ। ਦੋਸਤੋ ਛੋਟੀ ਜਿਹੀ ਬ੍ਰੇਕ ਹੋਰ ਲੈ ਲਈ ਆਪਾਂ।
ਪਾਵਰ ਆਫ ਸੇਲ ਨੋਟਿਸ, बैंक वालों पैसे दी मांग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्तां कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान
416-502-3100 पिज्जा डिपो दी नवी पेशकश एक बार इना दी बटर चिकन डिपिंग सॉस ट्राई ता करो
पिज्जा डिपो दा पिज्जा
कॉल 310-9711
दैट 310-9711
पिज्जा डिपो दा पिज्जा
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रह्मचंद ते मिसी सागर तो अपने भरोसेमंद सेवावा प्रदान कर देने
आज ही कॉल करो 905-915-8484
905-915-8484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਪਾਰਕ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਟ੍ਰੈਨਵੇਅਰ ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰਹਮਚੰਦ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰ ਮੋਡਲ ਡਰਾਈਵ ਬ੍ਰਹਮਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਐਡਾ ਹੀ ਸਪ੍ਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
ਇੱਕ ਵਾਰੀ ਫਿਰ ਨਿਕਾ ਸਵਾਗਤ ਜੀ ਹਰਵੰਸ ਸਿੰਘ ਸਰੋਕਾਰਾਂ ਦੀ ਆਵਾਜ਼ ਦੇ ਐਡੀਟਰ ਨੇ ਜੀ ਉਹਨਾਂ ਨੇ ਮੈਸੇਜ ਭੇਜਿਆ ਇਹ ਮੈਸੇਜ ਹੈਗਾ ਜੀ ਕਿ 30 ਮਾਰਚ ਨੂੰ 2024 ਆਹ ਜਿਹੜਾ 30 ਮਾਰਚ ਆ ਰਿਹਾ 1 ਤੋਂ ਲੈ ਕੇ 3 ਵਜੇ ਤੱਕ ਸੇਵ ਮੈਕਸ ਸਪੋਰਟਸ ਸੈਂਟਰ ਦੇ ਵਿੱਚ ਜਿਹੜਾ ਬ੍ਰੈਮਲੀ ਸੌਕਰ ਸੈਂਟਰ ਹੈਗਾ 1495 ਸੈਂਡਲਵੁੱਡ ਪਾਰਕਵੇ ਡਿਕਸੀ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਉੱਥੇ ਜਿਹੜਾ ਉੱਥੇ ਮੀਟਿੰਗ ਕੀਤੀ ਜਾ ਰਹੀ ਹੈ ਜੀ ਜਿਹੜਾ ਰੈਂਟਲ ਲਾਇਸੈਂਸ ਦਾ ਰੌਲਾ ਪੈ ਰਿਹਾ ਨਾ ਬ੍ਰੈਮਟਨ ਦੇ ਵਿੱਚ ਇਹ ਮੈਸੇਜ ਹੈਗਾ ਜੀ ਡਾਕਟਰ ਆਜ਼ਾਦ ਗੋਇਟ ਵੱਲੋਂ ਤੇ ਉਹਦੇ ਸਬੰਧੀ ਅਗਲਾ ਪ੍ਰੋਗਰਾਮ ਲੀਕਣ ਲਈ ਇਨ੍ਹਾਂ ਨੇ ਕਿਹਾ ਜੀ ਉੱਥੇ ਆਓ ਰਾਏ ਮਸ਼ਵਰਾ ਕਰੋ ਤੇ ਆਪਾਂ ਅੱਗੇ ਤੁਰੀਏ ਜਿੰਨਾ ਕੁ ਮੈਨੂੰ ਸੁਣਨ ਦਾ ਮੌਕਾ ਮਿਲਿਆ ਜੀ ਇਹ ਸਾਰੇ ਕੰਪਲਾਇੰਟ ਲੈਂਡਲੋਰਡਸ ਆ ਜਿਨ੍ਹਾਂ ਦੀਆਂ ਲੀਗਲ ਬੇਸਮੈਂਟਸ ਬਣੀਆਂ ਹੋਈਆਂ ਬਹੁਤ ਵਾਰੀ ਲੋਕ ਸਮਝ ਲੈਂਦੇ ਆ ਜੀ ਪਤਾ ਨਹੀਂ ਲੋਕ ਬੇਸਮੈਂਟਾਂ ਨਹੀਂ ਬਣਾਉਣਾ ਚਾਹੁੰਦੇ ਤਾਂ ਰੈਂਟਲ ਲਾਇਸੈਂਸ ਦਾ ਵਿਰੋਧ ਕਰ ਰਹੇ ਨੇ ਆਪਾਂ ਕਈ ਵਾਰੀ ਰਵੀ ਸੋਹਲ ਜੀ ਨੂੰ ਤੇ ਆਜ਼ਾਦ ਗੋਇਟ ਜੀ ਨੂੰ ਲੈ ਕੇ ਆਏ ਹਾਂ ਇਹ ਕਹਿੰਦੇ ਸਾਡੀਆਂ ਲੀਗਲ ਬੇਸਮੈਂਟਸ ਬਣੀਆਂ ਹੋਈਆਂ ਜਿਹੜੀਆਂ ਤੇ ਅਸੀਂ ਇਹਨਾਂ ਗੱਲਾਂ ਕਰਕੇ ਵੈਸੇ ਕਾਫੀ ਅਮੈਂਡਮੈਂਟਸ ਇਹਨਾਂ ਦੇ ਕਹਿਆਂ ਸਿਟੀ ਵਾਲਿਆਂ ਨੇ ਕੁਝ ਅਮੈਂਡਮੈਂਟਸ ਕੀਤੀਆਂ ਨੇ, ਮਤਲਬ ਚੇਂਜਸ ਕੀਤੀਆਂ, ਪਰ ਫਿਰ ਵੀ ਇਹ ਕਹਿੰਦੇ ਪੂਰੀ ਜਾਣਕਾਰੀ ਲੈਣ ਦੇ ਲਈ ਤੁਸੀਂ ਇੱਥੇ ਮੀਟਿੰਗ ਦੇ ਵਿੱਚ ਆਓ 30 ਮਾਰਚ ਨੂੰ 1 ਤੋਂ ਲੈ ਕੇ 3 ਵਜੇ ਤੱਕ, ਜਿਹੜਾ ਬ੍ਰੈਮਟਨ ਸੋਕਰ ਸੈਂਟਰ ਆ 1495 ਸੈਂਡਲਵੁੱਡ ਪਾਰਕਵੇ। ਕਾਫੀ ਸਾਰੀਆਂ ਗੱਲਾਂ ਕਰਨੀਆਂ, ਇੱਕ ਗੱਲ ਰਹਿ ਗਈ ਸੀ। ਸਾਡਾ ਜਿਹੜਾ ਨਜ਼ਰੀਆ ਨਾ ਇਸ ਤਰ੍ਹਾਂ ਦਾ ਬਣਿਆ ਬਈ ਜੇ ਅਸੀਂ ਆਪ ਹਿੰਦੂ ਹੋਈਏ ਤੇ ਚਾਰ ਬੰਦੇ ਸਾਡੇ ਸਾਹਮਣੇ ਖੜੇ ਹੋਣ, ਇੱਕ ਮੁਸਲਮਾਨ ਹੋਵੇ, ਇੱਕ ਸਿੱਖ ਹੋਵੇ, ਇੱਕ ਬੋਧੀ ਹੋਵੇ, ਜੈਨੀ ਹੋਵੇ, ਇੱਕ ਹੋਰ ਹਿੰਦੂ ਹੋਵੇ, ਆਪਾਂ ਹਿੰਦੂ ਬੰਦੇ ਦੀ ਗੱਲ ਧਿਆਨ ਨਾਲ ਸੁਣਦਾ, ਉਹਨੂੰ ਹੰਕਾਰਾ ਭਰਦਾ। ਇਸੇ ਤਰ੍ਹਾਂ ਜੇ ਸਰਦਾਰ ਖੜਾ ਹੋਵੇ, ਚਾਰ ਪੰਜ ਉਹਦੇ ਸਾਹਮਣੇ ਖੜੇ ਹੋਣ, ਹਿੰਦੂ ਸਿੱਖ ਮੁਸਲਮਾਨ, ਨਾਸਤਕ ਖੜਾ ਹੋਵੇ, ਨਾਸਤਕ ਦੀ ਤਾਂ ਸੁਣਦਾ ਹੀ ਨਹੀਂ ਬਿਲਕੁਲ, ਤਰਕਸ਼ੀਲ ਉਹ ਤਾਂ ਕਹਿਣਗੇ ਜਦੋਂ ਸਾਡੇ ਖੇਮੇ ਚੋਂ ਬਾਹਰ ਆ, ਸਰਦਾਰ ਸਰਦਾਰ ਦੀ ਸੁਣਦਾ, ਮੁਸਲਮਾਨ ਆ ਜਿਹੜਾ ਉਹਨੇ ਮੁਸਲਮਾਨ ਦਾ ਪੱਖ ਕਰਨਾ, ਉਹਦੀ ਗੱਲ ਨੂੰ ਹੰਕਾਰਾ ਭਰਨਾ। ਭਗਤ ਸਿੰਘ ਕਹਿੰਦਾ ਅਸੀਂ ਸਾਰੇ ਇਨਸਾਨ ਆ, ਤੇ ਭਗਤ ਸਿੰਘ ਖੁਦ ਆਪਣੇ ਆਪ ਆ ਜਿਹੜਾ ਉਹ ਨਾਨ ਰਿਲੀਜੀਅਸ ਆ, ਉਹ ਪੂਰੇ ਫਲਸਫੇ ਦੀ ਸਟੱਡੀ ਕਰਕੇ, ਇਤਿਹਾਸ ਦੀ ਸਟੱਡੀ ਕਰਕੇ, ਵਿਗਿਆਨ ਨੂੰ ਪਰਖ ਕੇ ਉਹ ਇਸ ਗੱਲ ਦੇ ਉੱਤੇ ਪਹੁੰਚਦਾ ਉਹ ਨਾਨ ਰਿਲੀਜੀਅਸ ਤੇ ਏਥੀਐਸਟ ਬਣਦਾ। ਉਹ ਬੁੱਕ ਲਿਖਦਾ ਬਕਾਇਦਾ, ਲਿਖਤ ਲਿਖਦਾ ਮੈਂ ਨਾਸਤਿਕ ਕਿਉਂ ਹਾਂ, ਉਹਦੀਆਂ ਦਲੀਲਾਂ ਬੜੀਆਂ ਠੋਸ ਨੇ। ਉਹ ਕਹਿੰਦਾ ਤੁਹਾਡੇ ਜੇ ਦਿਆਲੂ ਕਿਰਪਾਲੂ ਮਿਹਰਬਾਨ ਰੱਬ ਜੀ ਜੇ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਤਰਸ ਹੈਗਾ ਤਾਂ ਅੰਗਰੇਜ਼ ਹਕੂਮਤ 300 ਸਾਲਾਂ ਤੋਂ ਦੂਜਿਆਂ ਨੂੰ ਥੱਲੇ ਲਾ ਕੇ ਰੱਖ ਰਹੀ ਆ, ਫਾਂਸੀਆਂ ਲਾ ਰਹੀ ਆ, ਕਤਲ ਕਰ ਰਹੀ ਆ, ਤੇ ਰੱਬ ਜੀ ਚੁੱਪ ਕਿਉਂ ਨੇ? ਅੱਛਾ ਹੁਣ ਤਾਂ ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਦੋਸਤੋ, ਆ ਸਾਡੇ ਜਿਹੜੇ ਗੁਆਂਢੀ ਨੇ ਇਹ ਬੰਬ ਬੰਦੂਕਾਂ ਸਪਲਾਈ ਕਰਦੇ ਨੇ ਸਾਰੀ ਦੁਨੀਆਂ ਦੇ ਵਿੱਚ, ਤੇ ਅੱਗੇ ਉਹ ਲੜਦੇ ਨੇ, ਉਧਰੋਂ ਜਿਹੜੇ ਅੱਤਵਾਦੀ ਟੈਰੋਰਿਸਟ ਉਹ ਆਮ ਲੋਕਾਂ ਨੂੰ ਮਾਰਦੇ ਨੇ, ਆਮ ਲੋਕ ਜਿਹੜੇ ਇਹ ਤਾਂ ਪਿਸ ਰਹੇ ਨੇ ਵਿਚਾਰੇ, ਭੁੱਖੇ ਮਰ ਰਹੇ ਨੇ ਜਿੱਥੇ ਲੜਾਈ ਹੁੰਦੀ, ਜੰਗ ਹੁੰਦੀ ਆ, ਤੇ ਰੱਬ ਜੀ ਦਿਆਲੂ ਕਿਰਪਾਲੂ ਜੀ ਕਿੱਥੇ ਨੇ? ਭਗਤ ਸਿੰਘ ਇਹੀ ਸਵਾਲ ਕਰਦਾ। ਪੜਿਓ ਕਿਤੇ, ਜੇ ਕਿਤੇ ਮੌਕਾ ਲੱਗਿਆ ਫਿਰ ਡਿਸਕਸ਼ਨ ਵੀ ਕਰ ਲਾਂਗੇ ਆਪਾਂ। ਤੇ ਭਗਤ ਸਿੰਘ ਇਸੇ ਕਰਕੇ ਕਹਿੰਦਾ, ਕਹਿੰਦਾ ਜਿਹੜੀਆਂ ਹਾਲਾਤਾਂ 'ਚ ਅਸੀਂ ਜਿਉਂ ਰਹੇ ਹਾਂ ਨਾ ਉਹ ਜਿਉਣ ਯੋਗ ਹਾਲਾਤਾਂ ਨਹੀਂ। ਜਿੱਥੇ ਜਿਉਣ ਯੋਗ ਨੇ ਬਹੁਤ ਵਧੀਆ ਗੱਲ ਆ, ਉੱਥੋਂ ਦੇ ਲੋਕ ਹਿੰਮਤੀ ਨੇ, ਜਿੱਥੇ ਹਾਲਾਤ ਸੋਹਣੇ ਨੇ ਉੱਥੋਂ ਦੇ ਲੋਕ ਹਿੰਮਤੀ ਨੇ। ਹਾਕਮਾਂ ਨੂੰ ਤਾਂ ਮਜਬੂਰ ਕਰਨਾ ਪੈਂਦਾ ਕੋਲੈਕਟਿਵ ਬਾਰਗੇਨਿੰਗ ਰਾਹੀਂ, ਤੁਸੀਂ ਜਿਹੜੇ ਵੀ ਕਿੱਤੇ 'ਚ ਕੰਮ ਕਰਦੇ ਹੋ ਤੁਹਾਨੂੰ ਆਪਣੀ ਜ਼ਿੰਦਗੀ ਸੁਧਾਰਨ ਦੇ ਲਈ ਤੁਹਾਨੂੰ ਲੜਨਾ ਪੈਂਦਾ, ਤੁਹਾਨੂੰ ਆਪਣੀ ਕਿਰਤ ਦਾ ਮੁੱਲ ਲੈਣਾ ਪੈਂਦਾ, ਤੇ ਜਿੱਥੇ ਹਾਲਾਤ ਵਧੀਆ ਨਹੀਂ ਉੱਥੇ ਹਿੰਮਤ ਮਾਰਨੀ ਪੈਂਦੀ। ਇਸੇ ਕਰਕੇ ਭਗਤ ਸਿੰਘ ਨਾਰਾ ਦਿੰਦਾ ਇਨਕਲਾਬ ਜ਼ਿੰਦਾਬਾਦ, ਉਹ ਹਮੇਸ਼ਾ ਹੀ ਜ਼ਿੰਦਾਬਾਦ ਰਹਿਣਾ ਦੋਸਤੋ। ਭਾਵੇਂ ਲੋਕ ਕੁਝ ਵਿਰੋਧ ਕਰਦੇ ਨੇ, ਕਈਆਂ ਨੂੰ ਸ਼ਬਦ ਚੰਗਾ ਨਹੀਂ ਲੱਗਦਾ, ਪਰ ਤਬਦੀਲੀ ਕੁਦਰਤ ਦਾ ਲਾਜ਼ਮੀ ਨਿਜ਼ਮ ਹੈ। ਇਹ ਦੁਨੀਆ ਬਦਲਦੀ ਰਹੀ ਹੈ, ਇਹਨੇ ਬਦਲਦੀ ਰਹਿਣਾ। ਇਸ ਦੇ ਜੇ ਕੋਈ ਕਵੇ ਮੈਂ ਇਹਨੂੰ ਬੰਨ ਕੇ ਰੋਕ ਕੇ ਰੱਖ ਲਓ, ਨਹੀਂ ਰੱਖ ਸਕਦਾ। ਖੈਰ ਜੀ, ਆਪਣਾ ਸਮਾਂ ਅੱਜ ਦਾ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ਇਹ ਫਾਰਮੇਸੀ ਪਰ ਕੀਆ ਗਿਆ ਇੱਕ ਅਸੈਸਮੈਂਟ ਹੈ, ਆਪ ਆਪਣੇ ਨਵੇਂ ਫੈਮਿਲੀ ਡਾਕਟਰ ਕੇ ਸਾਥ ਕੰਫਰਟੇਬਲ ਮਹਿਸੂਸ ਕਰੇ। 2018 से अब तक 80,000 से ज्यादा नर्सों और 10,000 डॉक्टर्स की गई भर्ती है। यह क्या है जब और जहां आपको जरूरत हो, ontario.ca/yourhealth पर आपकी सेहत के लिए हमारी सहूलियात के मुतालिक तमाम तफसीलात मौजूद हैं।
मुनफरिद लवाजमात के साथ बनाइए अफ्तार का हर पकवान खास। यही नहीं, रियल कैनेडियन सुपर स्टोर पर कम कीमत में पाएं सभी कुछ। तो देर किस बात की, आज ही जाइए रियल कैनेडियन सुपर स्टोर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲਿਓ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਤਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਓ 519-622-0660।
इंडस हॉस्पिटल पाकिस्तान भर में मुस्तहिक अफराद